ਧਾਮਾਂ ਤੋਂ ਸੰਗਤਾਂ ਗੁਰੂ ਚਰਨਾਂ ਵਿੱਚ ਆ ਰਹੀਆਂ ਹਨ। ਮਹਾਰਾਜ ਜੀ ਦੇ ਦਰਸ਼ਨ ਪਰਸ ਪਰਸ ਕੇ ਗੁਰਸਿੱਖ ਆਨੰਦ ਮਾਣ ਰਹੇ ਨੇ। ਇਤਨੇ ਨੂੰ ਇੱਕ ਸਾਧ ਰੂਪ ਦੇ ਵਿੱਚ ਹੱਥ 'ਚ ਖੰਭ ਫੜੇ ਹੋਏ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਅਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹ ਖੰਭ ਭੇਟ ਕੀਤੇ, ਕੁਝ ਬਚਨ ਬਿਲਾਸ ਸਤਿਗੁਰਾਂ ਨਾਲ ਕੀਤੇ ਅਤੇ ਮਹਾਰਾਜ ਜੀ ਕੋਲੋਂ ਵਿਦਾ ਹੋ ਗਿਆ। ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਕੌਣ ਸੀ? ਸਤਿਗੁਰਾਂ ਨੇ ਬਚਨ ਕੀਤਾ, ਇਹ ਦੇਵ ਰਿਸ਼ੀ ਨਾਰਦ ਸੀ ਔਰ ਇਹ ਸਾਨੂੰ ਮਿਲਣ ਵਾਸਤੇ, ਸਾਡੇ ਦਰਸ਼ਨਾਂ ਵਾਸਤੇ ਆਇਆ ਸੀ। ਇਹ ਜਿਹੜੇ ਖੰਭ ਨੇ ਬੜੇ ਕੀਮਤੀ ਨੇ। ਇੱਕ ਹੁਮਾਂ ਨਾਮ ਦਾ ਪੰਛੀ ਹੁੰਦਾ ਹੈ, ਉਸ ਪੰਛੀ ਦੇ ਖੰਭ ਹਨ। ਸੇਵਾਦਾਰ ਨੂੰ ਦਿੱਤੇ, ਆਖਿਆ ਕਾਰੀਗਰ ਕੋਲ ਲੈ ਜਾ, ਕੋਲ ਬਹਿ ਕੇ ਤੀਰਾਂ ਦੀਆਂ ਕਾਨੀਆਂ ਨੂੰ ਇਹ ਖੰਭ ਲਵਾ ਕੇ ਆਪਣੀ ਨਿਗਰਾਨੀ ਵਿੱਚ ਉਹ ਤੀਰ ਸਾਡੇ ਕੋਲ ਲਿਆ। ਸੇਵਾਦਾਰ ਸਿੰਘ ਗਿਆ ਕਾਰੀਗਰ ਕੋਲ ਬੈਠ ਕੇ ਆਪ ਨਿਗਰਾਨੀ ਵਿੱਚ ਉਹ ਤੀਰ ਤਿਆਰ ਕਰਵਾਏ, ਉਹਨਾਂ ਨੂੰ ਕਾਨੀਆਂ ਦੇ ਨਾਲ ਉਹ ਖੰਭ ਲਾਏ ਅਤੇ ਤੀਰ ਤਿਆਰ ਕਰਕੇ ਸਤਿਗੁਰਾਂ ਕੋਲ ਲਿਆਇਆ। ਕਲਗੀਧਰ ਪਾਤਸ਼ਾਹ ਨੇ ਤੀਰ ਵੇਖੇ, ਬੜੇ ਸੁੰਦਰ ਸਨ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਤੀਰ ਆਪਣੀ ਕਮਾਨ ਦੇ ਚਿਲੇ ਤੇ ਤਰਕਸ਼ ਤੇ ਚਾੜ ਕੇ ਚਲਾ ਰਹੇ ਨੇ ਔਰ ਇਹਨਾਂ ਖੰਭਾਂ ਦੇ ਨਾਲ ਜੋ ਉਪਦੇਸ਼ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਸਿੱਖਾਂ ਨੂੰ ਦਿੱਤਾ ਹੈ ਉਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਆਓ ਗੁਰੂ ਕਲਗੀਧਰ ਦਾ ਉਪਦੇਸ਼ ਸਰਵਣ ਕਰੀਏ। ਦਸਵੇਂ ਪਾਤਸ਼ਾਹ ਦਾ ਉਪਦੇਸ਼ ਜੋ ਸਰਬੱਤ ਪੰਥ ਖਾਲਸੇ ਵਾਸਤੇ ਸਾਂਝਾ ਹੈ, ਮਹਾਰਾਜ ਜੀ ਦਾ ਇਹ ਪਵਿੱਤਰ ਉਪਦੇਸ਼ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਦੋਹਰਾ ਥਿਰਿਓ ਖਾਲਸਾ ਪਾਸ ਗਨ, ਹੁਕਮ ਕਰਿਓ ਮਹਾਰਾਜ।
ਸਾਰਾ ਖਾਲਸਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਟੇਕਿਆ ਹੋਇਆ ਹੈ ਔਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਸਾਰੇ ਸਿੰਘਾਂ ਨੂੰ ਹੁਕਮ ਕੀਤਾ ਹੈ,
ਦੂਰ ਦੂਰ ਲੱਗ ਖਰੇ ਰਹੋ, ਬਾਣ ਖੋਜ ਬੇਕਾਜ।
ਮਹਾਰਾਜ ਜੀ ਨੇ ਬਚਨ ਕੀਤਾ, ਖਾਲਸਾ ਜੀ ਸਿੰਘੋ ਏਦਾਂ ਕਰੋ ਵੀ ਦੂਰ ਦੂਰ ਤੱਕ ਜਾ ਕੇ ਖਲੋ ਜਾਓ, ਕਿਉਂਕਿ ਆਹ ਜਿਹੜੇ ਤੀਰ ਨੇ ਹੁਣ ਅਸੀਂ ਆਪਣੀ ਕਮਾਨ ਦੇ ਚਿਲੇ ਤੇ ਚਾੜ ਕੇ ਛੱਡਣੇ ਨੇ ਤੇ ਤੁਸੀਂ ਖਿਆਲ ਰੱਖਣਾ ਵੀ ਇਹ ਤੀਰ ਕਿੱਥੇ ਡਿੱਗਣਗੇ, ਦੂਰ ਦੂਰ ਤੱਕ ਜਾ ਕੇ ਤੁਸੀਂ ਖਲੋ ਜਾਓ ਔਰ ਚੰਗੀ ਤਰ੍ਹਾਂ ਧਿਆਨ ਨਾਲ ਇਹਨਾਂ ਤੀਰਾਂ ਵੱਲ ਵੇਖਣਾ ਕਿ ਤੀਰ ਕਿੱਧਰ ਜਾ ਰਹੇ ਹਨ।
ਚੌਪਈ ਸੁਣ ਕਰ ਸਿੰਘ ਧਾਏ ਕਰ ਗਏ।
ਤੁਸੀਂ ਇਹ ਤੀਰ ਲੱਭ ਕੇ ਲਿਆਉਣੇ ਨੇ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਉਸੇ ਵਕਤ ਸਿੰਘ ਦੌੜ ਕੇ ਦੂਰ ਦੂਰ ਜਾ ਕੇ ਖਲੋਣ ਵਾਸਤੇ ਭੱਜ ਕੇ ਗਏ ਹਨ।
ਖਰੇ ਸੈਂਕੜੇ ਹੋਵਤ ਪਏ,
ਸੈਂਕੜੇ ਸਿੰਘ ਆਲੇ ਦੁਆਲੇ ਦੂਰ ਦੂਰ ਤੱਕ ਜਾ ਕੇ ਖਲੋ ਗਏ। ਜਾਣਦੇ ਸੀ ਵੀ ਜਦੋਂ ਕਲਗੀਧਰ ਜੀ ਤੀਰ ਚਲਾਉਂਦੇ ਨੇ ਉਹਨਾਂ ਤੀਰਾਂ ਨੂੰ ਵੇਖ ਸਕਣਾ ਬੜਾ ਔਖਾ ਹੁੰਦਾ, ਇਸ ਕਰਕੇ ਜ਼ਿਆਦਾ ਸਿੰਘਾਂ ਦੀ ਲੋੜ ਸੀ। ਕਈ ਸਿੰਘ ਜਿਹੜੇ ਸਨ ਉਹ ਚਾਰੇ ਪਾਸੇ ਖਿੰਡ ਗਏ, ਵੇਖਣ ਵਾਸਤੇ ਦੂਰ ਦੂਰ ਤੱਕ ਜਾ ਕੇ ਖਿੰਡ ਕੇ ਚਲੇ ਗਏ।
ਪੂਰਬ ਦਿਸ਼ ਸ਼੍ਰੀ ਮੁਖ ਕੋ ਕਰਕੇ,
ਮਹਾਰਾਜ ਜੀ ਨੇ ਪੂਰਬ ਦਿਸ਼ਾ ਵਾਲੇ ਪਾਸੇ ਮੂੰਹ ਕੀਤਾ ਤੇ ਪੂਰਬ ਦਿਸ਼ਾ ਵਾਲੇ ਪਾਸੇ ਮੁਖ ਕਰਕੇ,
ਚਾਂਪ ਕਠੋਰ ਆਪ ਕਰ ਧਰਕੇ।
ਬੜਾ ਕਠੋਰ ਧਨਖ ਹੈ ਮਹਾਰਾਜ ਜੀ ਦੇ ਹੱਥ ਵਿੱਚ, ਨੌ ਟੰਖਾ ਧਨਖ ਹੈ। ਉਹ ਧਨਖ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਦਸਤ ਕਮਲਾਂ ਵਿੱਚ ਪਕੜਿਆ ਹੈ।
ਖੈਂਚਿਓ ਬਾਣ ਸੰਦ ਕੈ ਬਲ ਤੇ,
ਔਰ ਬੜੇ ਭਾਰੀ ਬਲ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਤੀਰ ਦੇ ਚੇਲੇ ਤੇ ਚਾੜ ਕੇ ਕਮਾਨ ਦੇ ਚੇਲੇ ਤੇ ਤੀਰ ਚਾੜ ਕੇ ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਨੇ ਤੀਰ ਚਲਾਇਆ ਹੈ।
ਸਕਲ ਬਿਲੋਕਤ ਤਿਸ ਚਲਤੇ,
ਸਭ ਨੇ ਵੇਖਿਆ ਚਲਦਾ ਤੀਰ, ਆਕਾਸ਼ ਵੱਲ ਮੂੰਹ ਕਰਕੇ ਮਹਾਰਾਜ ਜੀ ਨੇ ਤੀਰ ਚਲਾਇਆ, ਔਰ ਜਿੰਨੇ ਵੀ ਸਿੰਘ ਸਨ ਉਹਨਾਂ ਸਾਰਿਆਂ ਨੇ ਚੱਲਦਾ ਹੋਇਆ ਤੀਰ ਵੇਖਿਆ, ਮਹਾਰਾਜ ਜੀ ਦੀ ਕਮਾਨ ਚੋਂ ਨਿਕਲਿਆ ਤੀਰ ਵੇਖਿਆ ਹੈ।
ਕਹਿਓ ਗੁਰੂ ਦੇਖੋ ਨਭ ਜੈ ਹੈ,
ਮਹਾਰਾਜ ਜੀ ਕਹਿੰਦੇ ਵੇਖੋ ਸਿੰਘੋ ਇਹ ਤੀਰ ਆਕਾਸ਼ ਵੱਲ ਜਾ ਰਿਹਾ, ਧਿਆਨ ਨਾਲ ਵੇਖੋ ਇਹ ਤੀਰ ਆਕਾਸ਼ ਵਿੱਚ ਉੱਡਦਾ ਜਾ ਰਿਹਾ ਹੈ।
ਰਾਖੋ ਦ੍ਰਿਸ਼ਟ ਤਰੇ ਉਤਰੇ ਹੈ,
ਨਿਗਾਹ ਰੱਖਿਓ ਵੀ ਕਿੱਥੇ ਡਿੱਗਦਾ ਤੀਰ, ਆਕਾਸ਼ ਵੱਲ ਜਾ ਰਿਹਾ ਤੀਰ, ਮੁੜ ਕੇ ਡਿੱਗੇਗਾ ਥੱਲੇ, ਤੇ ਤੁਸੀਂ ਧਿਆਨ ਨਾਲ ਵੇਖਿਓ ਕਿ ਕਿਸ ਜਗ੍ਹਾ ਦੇ ਉੱਤੇ ਤੀਰ ਡਿੱਗੇਗਾ। ਜਦੋਂ ਆਕਾਸ਼ ਵਿੱਚ ਨਿਗਾਹ ਰੱਖੋਗੇ ਤੀਰ ਤੇ, ਫਿਰ ਉਹਨੂੰ ਡਿੱਗਦਾ ਤਾਂ ਹੀ ਵੇਖੋਗੇ ਨਾ ਵੀ ਕਿੱਥੇ ਕਿਸ ਜਗ੍ਹਾ ਤੇ ਡਿੱਗਦਾ। ਇਸ ਕਰਕੇ ਧਿਆਨ ਨਾਲ ਵੇਖੋ ਕਿ ਇਹ ਤੀਰ ਕਿਸ ਜਗ੍ਹਾ ਤੇ ਡਿੱਗਦਾ ਹੈ।
ਛੋਰੇ ਉਹ ਜਬੇ ਮਾਂ ਧੁਨ ਹੋਈ,
ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤੀਰ ਛੱਡਿਆ, ਉਦੋਂ ਬੜੀ ਆਵਾਜ਼ ਆਈ, ਬਹੁਤ ਜ਼ਿਆਦਾ ਆਵਾਜ਼ ਆਈ ਤੀਰ ਦੇ ਚੱਲਣ ਦੀ।
ਗਰਜ ਸੁਣੀ ਸਭ ਗਮਨੇ ਉਸੋਈ,
ਤੇ ਸਾਰਿਆਂ ਨੇ ਤੀਰ ਦੀ ਚੱਲਦੇ ਦੀ ਗਰਜ ਸੁਣੀ ਹੈ, ਸਭ ਨੇ ਤੀਰ ਦੇ ਚੱਲਦੇ ਦੀ ਆਵਾਜ਼ ਸੁਣੀ ਹੈ।
ਰਹੇ ਦੇਖ ਤੇ ਦ੍ਰਿਗਨ ਲਗਾਏ,
ਐਨ ਆਪਣੀ ਨਿਗਾਹ ਗੱਡ ਕੇ ਨਿਗਾਹ ਲਾ ਕੇ ਸਾਰੇ ਸਿੰਘ ਬੜੇ ਧਿਆਨ ਨਾਲ ਬੜੇ ਗਉ ਨਾਲ ਵੇਖ ਰਹੇ ਨੇ ਕਿ ਤੀਰ ਕਿੱਧਰ ਜਾ ਰਿਹਾ।
ਗਯੋ ਉਤੰਗ ਨ ਪਰੇ ਦਿਖਾਏ,
ਹੁਣ ਤੀਰ ਆਕਾਸ਼ ਵਿੱਚ ਗਿਆ, ਥੋੜੀ ਦੂਰ ਤੱਕ ਤਾਂ ਦਿਸਿਆ, ਮੁੜ ਕੇ ਤੀਰ ਨਜ਼ਰ ਆਉਣਾ ਹੀ ਬੰਦ ਹੋ ਗਿਆ ਵੀ ਕਿੱਥੇ ਚਲਾ ਗਿਆ। ਇੰਨਾ ਉਚਾਈ ਤੇ ਗਿਆ ਤੀਰ, ਪਹਿਲਾਂ ਤਾਂ ਦਿਸ ਰਿਹਾ ਸੀ ਤੇ ਫਿਰ ਮੁੜ ਕੇ ਦਿਸਣੋ ਹੀ ਬੰਦ ਹੋ ਗਿਆ ਕਿ ਤੀਰ ਕਿੱਥੇ ਚਲਾ ਗਿਆ, ਥੱਲੇ ਡਿੱਗਦਾ ਮੁੜ ਕੇ ਉਹ ਤੀਰ ਨਹੀਂ ਦਿਸਿਆ।
ਬਹੁਰ ਦੂਸਰੋ ਤਿਆਗਨ ਕੀਨ,
ਮਹਾਰਾਜ ਜੀ ਨੇ ਫਿਰ ਦੂਸਰਾ ਤੀਰ ਚਲਾਇਆ, ਪਹਿਲਾ ਤੀਰ ਤਾਂ ਪਤਾ ਹੀ ਨਹੀਂ ਲੱਗਾ, ਜਾਂਦਾ ਤਾਂ ਵੇਖਿਆ ਆਕਾਸ਼ ਵਿੱਚ ਕਾਫੀ ਦੂਰ ਤੱਕ ਚਲਾ ਗਿਆ, ਮੁੜ ਕੇ ਦਿਸਣਾ ਬੰਦ ਹੋ ਗਿਆ, ਥੱਲੇ ਨਹੀਂ ਡਿੱਗਿਆ, ਮੁੜ ਕੇ ਵੀ ਨਹੀਂ, ਧਿਆਨ ਨਾਲ ਵੇਖਦੇ ਰਹੇ ਸਿੰਘ। ਪਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਸਰਾ ਤੀਰ ਚਲਾਇਆ ਹੈ।
ਤੀਸਰ ਚਾਂਪ ਐਂਚ ਤਬ ਦੀਨ,
ਦੂਸਰਾ ਵੀ ਨਜ਼ਰ ਨਹੀਂ ਆਇਆ, ਫਿਰ ਮਹਾਰਾਜ ਜੀ ਨੇ ਤੀਸਰਾ ਆਪਣੇ ਚਿਲੇ ਤੇ ਚਾੜ ਕੇ ਤੀਰ ਚਲਾਇਆ।
ਤਿਮਹੀ ਚੌਥੋ ਦਿਓ ਚਲਾਏ,
ਉਸੇ ਤਰ੍ਹਾਂ ਚੌਥਾ ਤੀਰ ਵੀ ਮਹਾਰਾਜ ਜੀ ਨੇ ਉਸੇ ਤਰ੍ਹਾਂ ਖਿੱਚ ਕੇ ਚਲਾਇਆ ਜਿਵੇਂ ਪਹਿਲੇ ਤਿੰਨ ਤੀਰ ਚਲਾਏ ਹਨ।
ਬਹੁਰ ਪੰਚਮੋ ਗਾਜਤ ਜਾਏ,
ਮਹਾਰਾਜ ਜੀ ਨੇ ਆਖਿਆ ਭਾਈ ਅਜੇ ਵੀ ਨਹੀਂ ਦਿਸੇ, ਫਿਰ ਪੰਜਵਾਂ ਤੀਰ ਚਲਾਇਆ, ਫਿਰ ਪੰਜਵਾਂ ਤੀਰ ਮਹਾਰਾਜ ਜੀ ਨੇ ਉਸੇ ਤਰ੍ਹਾਂ ਖਿੱਚ ਕੇ ਚਲਾਇਆ, ਉਹ ਵੀ ਗੂੰਜਦਾ ਹੋਇਆ ਬੜੀ ਆਵਾਜ਼ ਦੇ ਨਾਲ ਛੂਕਦਾ ਹੋਇਆ ਗਿਆ ਹੈ।
ਸਭ ਸੋ ਕਹਿ ਕਹਿ ਤਿਆਗਨ ਕਰੇ,
ਸਭ ਨੂੰ ਕਹਿ ਕਹਿ ਕੇ ਮਹਾਰਾਜ ਜੀ ਤੀਰ ਚਲਾ ਰਹੇ ਨੇ, ਕਹਿੰਦੇ ਸਿੰਘੋ ਵੇਖਿਓ ਧਿਆਨ ਨਾਲ ਆ ਤੀਰ ਚਲਾਉਣ ਲੱਗੇ ਆ, ਨਿਗਾਹ ਰੱਖਿਓ ਜੇ ਤੀਰ ਦੇ ਉੱਤੇ, ਏਦਾਂ ਕਹਿ ਕਹਿ ਕੇ ਮਹਾਰਾਜ ਜੀ ਨੇ ਸਾਰਿਆਂ ਨੂੰ ਦੱਸ ਦੱਸ ਕੇ ਤੀਰ ਚਲਾਏ ਨੇ, ਪੰਜ ਤੀਰ ਚਲਾਏ ਨੇ।
ਉਪਰ ਦੂਰ ਦ੍ਰਿਸ਼ਟ ਨੇ ਪਰੇ,
ਹੁਣ ਇੰਨੀ ਉੱਤੇ ਚਲੇ ਗਏ ਨੇ ਤੀਰ ਵੀ ਨਿਗਾਹ ਹੀ ਨਹੀਂ ਪੈਂਦੀ, ਆਖਿਰਕਾਰ ਅੱਖਾਂ ਦੀ ਵੀ ਵੇਖਣ ਦੀ ਕੋਈ ਹੱਦ ਹੁੰਦੀ ਆ ਵੀ ਕਿੱਥੇ ਤੱਕ ਵੇਖ ਸਕਦੀਆਂ ਨੇ, ਜਿੱਥੇ ਤੱਕ ਤਾਂ ਦਿਸਦੇ ਰਹੇ ਵੇਖਦੇ ਰਹੇ, ਜਦੋਂ ਬਹੁਤੇ ਉੱਚੇ ਚਲੇ ਗਏ ਦਿਸਣੇ ਹੀ ਬੰਦ ਹੋ ਗਏ।
ਦੇਖਤ ਰਹੇ ਖਰੇ ਸਭ ਹੋਏ,
ਚਾਰੇ ਪਾਸੇ ਸਿੰਘ ਖੜੇ ਦੂਰ ਦੂਰ ਖਲੋਤੇ, ਆਕਾਸ਼ ਵੱਲ ਨਿਗਾਹ ਕੀਤੀ ਹੋਈ ਸਭ ਵੇਖ ਰਹੇ ਹਨ।
ਆਵੇ ਤੀਰ ਪ੍ਰਤੀਖੇ ਸੋਏ,
ਉਡੀਕ ਰਹੇ ਨੇ ਵੀ ਤੀਰ ਥੱਲੇ ਨੂੰ ਆਉਣਗੇ, ਚਲੋ ਉੱਤੇ ਗਏ ਨੇ ਜਿਆਦਾ ਉੱਚੀ ਚਲੇ ਗਏ ਦਿਸ ਨਹੀਂ ਰਹੇ, ਚਲੋ ਜਦੋਂ ਥੱਲੇ ਆਵਣਗੇ ਉਦੋਂ ਤਾਂ ਦਿਸਣਗੇ ਨਾ। ਸਾਰੇ ਨਿਗਾਹ ਲਾ ਕੇ ਐਨ ਬੜੀ ਇਕਾਗਰਤਾ ਦੇ ਨਾਲ ਵੇਖ ਰਹੇ ਨੇ ਕਿ ਤੀਰ ਥੱਲੇ ਡਿੱਗਣਗੇ, ਥੱਲੇ ਨੂੰ ਆਉਣਗੇ।
ਬੀਤੀ ਉਹ ਜਾਮ ਰਹੇ ਤੈ ਠਾਂਡੇ,
ਕਿੰਨੀ ਦੇਰ ਹੀ ਖਲੋਤੇ ਰਹੇ, ਵੇਖ ਕੇ ਹੈਰਾਨ ਹੋ ਗਏ ਵੀ ਤੀਰ ਇਹੋ ਜਿਹੇ ਉੱਡੇ ਮੁੜ ਕੇ ਥੱਲੇ ਡਿੱਗੇ ਹੀ ਨਹੀਂ, ਆਏ ਨੀ ਥੱਲੇ ਜ਼ਮੀਨ ਦੇ ਉੱਤੇ। ਹੈਰਾਨ ਹੋ ਗਏ ਸਿੰਘ, ਕਾਫੀ ਸਮੇਂ ਤੱਕ ਖਲੋਤੇ ਵੇਖਦੇ ਰਹੇ ਕਿ ਉਹ ਤੀਰ ਥੱਲੇ ਜ਼ਮੀਨ ਤੇ ਨਹੀਂ ਆਏ।
ਹਟ ਨੇ ਆਏ ਅਚਰਜ ਬਾਡੇ,
ਕਹਿੰਦੇ ਹਟ ਕੇ ਪਿੱਛੇ ਮੁੜ ਆਏ ਬੜੇ ਹੈਰਾਨ, ਸਿੱਖ ਬੜੀ ਹੈਰਾਨੀ ਦੇ ਨਾਲ ਭਰੇ ਹੋਏ, ਆਖਿਰਕਾਰ ਉਹ ਤੀਰ ਗਏ ਤਾਂ ਗਏ ਕਿੱਥੇ? ਥੱਲੇ ਤਾਂ ਡਿੱਗਣੇ ਚਾਹੀਦੇ ਸੀ ਨਾ, ਧਰਤੀ ਦਾ ਗੁਰੂਤਾ ਸ਼ਕਤੀ ਜਿਹੜੀ ਹੈ ਉਹ ਥੱਲੇ ਖਿੱਚਦੀ ਹੈ ਉਸ ਚੀਜ਼ ਨੂੰ ਜਿਹੜੀ ਉੱਪਰ ਚਲੀ ਜਾਏ, ਪਰ ਇਹ ਤੀਰ ਇਹੋ ਜਿਹੇ ਉੱਪਰ ਗਏ ਨੇ ਵੀ ਮੁੜ ਕੇ ਥੱਲੇ ਨੂੰ ਆਏ ਹੀ ਨਹੀਂ, ਥੱਲੇ ਨੂੰ ਡਿੱਗੇ ਨਹੀਂ, ਆਲੇ ਦੁਆਲੇ ਪੂਰੀ ਨਿਗਾਹ ਲਾ ਕੇ ਅਸੀਂ ਵੇਖਿਆ।
ਪੁਨ ਸਭ ਸਤਿਗੁਰ ਨਿਕਟ ਪਹੁੰਚੇ,
ਇਹ ਸਾਰੇ ਸਿੰਘ ਵਾਪਸ ਮੁੜ ਆਏ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਆ ਗਏ ਮਹਾਰਾਜ ਜੀ ਦੇ।
ਪ੍ਰਭ ਜੀ ਦੇਖ ਰਹੇ ਹਮ ਉੱਚੇ,
ਮਹਾਰਾਜ ਜੀ ਨੇ ਪੁੱਛਿਆ ਹਾਂ ਬਈ ਤੀਰ ਵੇਖੇ ਨੇ? ਕਹਿਣ ਲੱਗੇ ਸਤਿਗੁਰੂ ਜੀ ਅਸੀਂ ਜਾਂਦੇ ਤਾਂ ਵੇਖੇ ਨੇ ਤੀਰ ਜਦੋਂ ਉੱਡੇ ਨੇ, ਆਪ ਜੀ ਨੇ ਚਲਾਏ ਨੇ, ਵਾਹਵਾ ਦੂਰ ਤੱਕ ਦਿਸਦੇ ਰਹੇ ਪਰ ਜਦੋਂ ਬਹੁਤੀ ਉੱਚੀ ਚਲੇ ਗਏ ਮੁੜ ਕੇ ਮਹਾਰਾਜ ਜੀ ਉਹ ਤੀਰ ਨਜ਼ਰ ਨਹੀਂ ਆਏ।
ਗਏ ਗਗਨ ਮੈਂ ਫਿਰੇ ਨਾ ਫੇਰੇ,
ਮਹਾਰਾਜ ਇਹੋ ਜਿਹੇ ਤੀਰ ਆਕਾਸ਼ ਵਿੱਚ ਉੱਡ ਕੇ ਗਏ ਨੇ ਗਗਨ ਵਿੱਚ ਕਿ ਮੁੜ ਕੇ ਥੱਲੇ ਫਿਰੇ ਹੀ ਨਹੀਂ, ਉਹ ਤੀਰ ਮੁੜ ਕੇ ਵਾਪਸ ਧਰਤੀ ਤੇ ਆਏ ਹੀ ਨਹੀਂ।
ਦੂਰ ਦੂਰ ਥਿਰ ਹੋਏ ਤੈਂ ਹੇਰੇ,
ਅਸੀਂ ਮਹਾਰਾਜ ਦੂਰ ਦੂਰ ਤੱਕ ਖਲੋਤੇ ਸੀ ਤੇ ਦੂਰ ਦੂਰ ਤੱਕ ਖਲੋਤਿਆਂ ਨੇ ਅਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਬੜੇ ਗਉ ਨਾਲ ਵੇਖਿਆ, ਉਹ ਤੀਰ ਨਜ਼ਰ ਨਹੀਂ ਆਏ।
ਤਰੇ ਤਰਾ ਪਰ ਸੋਨੇ ਆਏ,
ਮਹਾਰਾਜ ਉਹ ਤੀਰ ਥੱਲੇ ਜ਼ਮੀਨ ਤੇ ਆਏ ਹੀ ਨਹੀਂ। ਇਹੋ ਜੀ ਕਲਾ ਵਰਤੀ ਮਹਾਰਾਜ ਜੀ, ਉਹਨਾਂ ਤੀਰਾਂ ਦੀ ਪਤਾ ਨੀ ਕੀ ਖੇਡ ਸੀ, ਆਪ ਜੀ ਦਾ ਕੀ ਕੌਤਕ ਹੈ, ਕੀ ਰਮਜ ਹੈ ਮਹਾਰਾਜ, ਇਹ ਸਾਨੂੰ ਨੀ ਸਮਝ ਆਈ ਕਿ ਉਹ ਤੀਰ ਥੱਲੇ ਨੀ ਆਏ।
ਜੇ ਆਵਤ ਦਿਖੀਏ ਸਮੁਦਾਏ,
ਮਹਾਰਾਜ ਜੀ ਚਲੋ ਇੱਕ ਬੰਦੇ ਦੀ ਨਿਗਾਹ ਹੁੰਦੀ ਉਹਨੂੰ ਭੁਲੇਖਾ ਲੱਗ ਜਾਂਦਾ, ਅਸੀਂ ਤਾਂ ਸੈਂਕੜਿਆਂ ਦੇ ਹਿਸਾਬ ਨਾਲ ਖੜੇ ਸੀ। ਮਹਾਰਾਜ ਜੀ ਜੋ ਤੀਰ ਥੱਲੇ ਆਉਂਦੇ ਕਿਸੇ ਦੀ ਨਿਗਾਹ ਚ ਤਾਂ ਪੈਂਦੇ, ਕੋਈ ਤਾਂ ਵੇਖਦਾ ਮਹਾਰਾਜ, ਕਿਸੇ ਨੂੰ ਨੀ ਦਿਸੇ।
ਗਰਜਤ ਪੁਨ ਕੋ ਮੇਘ ਸਮਾਨਾ,
ਪਰ ਜਦੋਂ ਤੀਰ ਗਏ ਨੇ ਮਹਾਰਾਜ ਉਦੋਂ ਗਰਜਦਿਆਂ ਗਏ ਨੇ, ਜਿਵੇਂ ਕੋਈ ਬੱਦਲ ਨੀ ਗਰਜਦਾ, ਏਦਾਂ ਬੱਦਲਾਂ ਦੀ ਗਰਜ ਵਾਂਗੂ ਮਹਾਰਾਜ ਜੀ ਉਹ ਤੀਰ ਆਕਾਸ਼ ਨੂੰ ਛੂੰਕਦੇ ਗਏ ਹਨ।
ਸੋ ਹਮ ਸੁਨਤ ਰਹੇ ਥਿਰ ਕਾਨਾ,
ਉਹ ਅਸੀਂ ਜ਼ਰੂਰ ਆਪਣੇ ਕੰਨਾਂ ਨਾਲ ਆਵਾਜ਼ ਜ਼ਰੂਰ ਸੁਣੀ ਹੈ, ਤੀਰਾਂ ਦੀ ਆਕਾਸ਼ ਵਿੱਚ ਜਾਂਦਿਆਂ ਦੀ ਗਰਜ ਵੀ ਅਸੀਂ ਜ਼ਰੂਰ ਸੁਣੀ ਹੈ।
ਗਏ ਦੂਰ ਪੁਨ ਸੁਣੀ ਨਕਸੋਈ,
ਪਰ ਜਦੋਂ ਤੀਰ ਬਹੁਤੇ ਦੂਰ ਚਲੇ ਗਏ ਮੁੜ ਕੇ ਆਵਾਜ਼ ਵੀ ਨਹੀਂ ਸੁਣਾਈ ਦਿੱਤੀ।
ਸਭ ਕੀ ਮਤ ਬਿਸਮਤ ਪਿਖ ਹੋਈ,
ਮਹਾਰਾਜ ਸਭ ਦੀ ਮਤ ਹੈਰਾਨ ਹੋ ਰਹੀ ਹੈ, ਇਹ ਵੇਖ ਕੇ ਸਭ ਹੈਰਾਨ ਹੋ ਰਹੇ ਨੇ।
ਸੁਣ ਪ੍ਰਭ ਕਹਿਓ ਨਾ ਉਪਰ ਕੋ ਹੈ,
ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਕਹਿਣ ਲੱਗੇ ਭਾਈ ਸਿੰਘੋ ਉੱਤੇ ਕੌਣ ਹੈ ਜਿਹਨੇ ਤੀਰ ਰੋਕ ਲਿਆਉਣਗੇ, ਉੱਤੇ ਤੇ ਕੋਈ ਨੀ ਆਕਾਸ਼ ਖਾਲੀ ਪਿਆ, ਖਾਲੀ ਆਕਾਸ਼ ਵਿੱਚ ਭਲਾ ਉੱਤੇ ਕੌਣ ਹੈ?
ਗਗਨ ਪੁਲਾੜ ਭਰਿਓ ਸਭ ਉਹ ਹੈ,
ਆਕਾਸ਼ ਦਾ ਜਿਹੜਾ ਪੁਲਾੜ ਹੈ ਉਹ ਖਾਲੀ ਪਿਆ, ਸਾਰਾ ਖਾਲੀ ਪੁਲਾੜ ਹੈ, ਖਾਲੀ ਆਕਾਸ਼ ਹੈ।
ਥਿਰ ਹੋਵੇ ਕੋ ਥਾਨ ਨਾ ਕੋਈ,
ਆਕਾਸ਼ ਦੇ ਵਿੱਚ ਤਾਂ ਤੀਰਾਂ ਦੇ ਖਲੋਣ ਦੀ ਜਗ੍ਹਾ ਹੀ ਕੋਈ ਨੀ, ਵੀ ਉੱਥੇ ਕਿਤੇ ਅਟਕ ਗਏ ਹੁਣ ਜਾ ਕੇ, ਜਾਂ ਤਾਂ ਹੋਵੇ ਨਾ ਵੀ ਉੱਥੇ ਕੋਈ ਦਰਖਤ ਹੋਵੇ ਜਾਂ ਕੋਈ ਪਹਾੜ ਹੋਵੇ ਵੀ ਜਿਹਦੇ ਚ ਤੀਰ ਖੁੱਭ ਗਏ ਮੁੜ ਕੇ ਥੱਲੇ ਨੀ ਆਏ। ਮਹਾਰਾਜ ਕਹਿੰਦੇ ਆਕਾਸ਼ ਤਾਂ ਖਾਲੀ ਹੈ, ਪੁਲਾੜ ਤਾਂ ਖਾਲੀ, ਆਖਿਰਕਾਰ ਉਹ ਤੀਰ ਗਏ ਤਾਂ ਗਏ ਕਿੱਥੇ, ਵੀ ਉਹ ਤੀਰ ਮੁੜ ਕੇ ਥੱਲੇ ਨੀ ਆਏ, ਆਕਾਸ਼ ਵਿੱਚ ਕਿੱਥੇ ਅੜ ਗਏ ਨੇ, ਭਲਾ ਆਕਾਸ਼ ਤਾਂ ਖਾਲੀ ਹੈ।
ਗਹੇ ਨਾ ਕਿਨਹੂੰ ਨਾ ਕਿਤ ਗਏ ਸੋਈ,
ਨਾ ਉਹ ਤੀਰ ਕਿਸੇ ਨੇ ਪਕੜੇ ਨੇ ਆਕਾਸ਼ ਵਿੱਚ, ਜੇ ਉਹ ਗਏ ਤਾਂ ਗਏ ਕਿੱਥੇ ਹਨ।
ਨੀਕੇ ਦੇਖ ਖੋਜ ਨਾ ਕਰੀਏ,
ਮਹਾਰਾਜ ਜੀ ਕਹਿੰਦੇ ਚੰਗੀ ਤਰ੍ਹਾਂ ਲੱਭੋ, ਧਿਆਨ ਨਾਲ ਵੇਖੋ, ਕਿਤੇ ਡਿੱਗੇ ਹੋਏ ਤੁਹਾਨੂੰ ਦਿਸ ਸਕਦੇ ਨੇ, ਧਿਆਨ ਨਾਲ ਜਾ ਕੇ ਚੰਗੀ ਤਰ੍ਹਾਂ ਖੋਜੋ, ਲੱਭ ਲਵੋ।
ਬਾਣ ਅਜਾਇਬ ਲਿਆਓ ਨਾ ਟਰੀਏ,
ਜਾਓ ਛੇਤੀ ਨਾਲ ਉਹ ਬਾਣ ਲੱਭ ਕੇ ਲਿਆਓ, ਬੜੇ ਕੀਮਤੀ ਬਾਣ ਨੇ ਉਹਨਾਂ ਨੂੰ ਜਿਹੜੇ ਖੰਭ ਲੱਗੇ ਨੇ ਉਹ ਵੀ ਬੜੇ ਕੀਮਤੀ ਨੇ, ਜਾਓ ਜਾ ਕੇ ਲੱਭ ਕੇ ਲੈ ਕੇ ਆਓ, ਭਾਲ ਕੇ ਲੈ ਕੇ ਆਓ।
ਕਹਾਂ ਗਏ ਕਹਿ ਦਿਓ ਬਤਾਏ,
ਵੇਖੋ ਜਾ ਕੇ ਕਿੱਥੇ ਗਏ ਨੇ ਉਹ ਤੀਰ, ਕਿੱਥੇ ਜਾ ਕੇ ਉਹ ਡਿੱਗੇ ਹਨ।
ਬਾਣ ਬੇਕੀਮਤ ਦਏ ਚਲਾਏ,
ਬੜੇ ਬੇਕੀਮਤੇ ਬਾਣ ਸਨ, ਉਹਨਾਂ ਦੀ ਕੀਮਤ ਕੋਈ ਨੀ ਜਿਹੜੇ ਅਸੀਂ ਚਲਾਏ ਹਨ।
ਸ੍ਰੀ ਮੁਖ ਤੇ ਸੁਣ ਕੇ ਸਿੱਖ ਕਹਿ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸਿੱਖਾਂ ਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਕਹਿਣ ਲੱਗੇ,
ਹਮਨੇ ਭੇਵ ਤਿੰਨੋਂ ਕੋ ਲਹਿ।
ਕਹਿਣ ਲੱਗੇ, ਹੇ ਬਾਜਾਂ ਵਾਲੇ ਪ੍ਰੀਤਮ ਜੀ, ਸਾਨੂੰ ਉਹਨਾਂ ਦਾ ਭੇਦ ਨਹੀਂ ਪਤਾ ਲੱਗਾ, ਸਾਨੂੰ ਮਹਾਰਾਜ ਜੀ ਉਹਨਾਂ ਤੀਰਾਂ ਦੀ ਕੋਈ ਰਮਜ ਕੋਈ ਭੇਦ ਸਮਝ ਨਹੀਂ ਆਇਆ।
ਕੁਦਰਤ ਕੇ ਮਾਲਿਕ ਗੁਰ ਪੂਰੇ, ਕੌਣ ਲਖੈ ਚਾਲਿਤਰ ਸਰੂਰੇ।
ਮਹਾਰਾਜ ਜੀ ਤੁਸੀਂ ਕੁਦਰਤ ਦੇ ਮਾਲਕ ਹੋ, ਪੂਰੇ ਗੁਰੂ ਹੋ, ਔਰ ਇਹ ਸਾਰੀ ਕੁਦਰਤ ਤੇ ਸਾਰੀ ਕਾਇਨਾਤ ਤੁਹਾਡੀ ਹੈ, ਤੇ ਹੇ ਮਹਾਰਾਜ ਤੁਹਾਡੇ ਜਿਹੜੇ ਚਲਿੱਤਰ ਨੇ ਕੌਤਕ ਦੇ ਕੌਣ ਜਾਣ ਸਕਦਾ। ਅਸੀਂ ਤਾਂ ਅਲਪੱਗ ਬੁੱਧੀ ਵਾਲੇ ਜੀਵ ਹਾਂ, ਤੁੱਛ ਬੁੱਧੀ ਵਾਲੇ ਜੀਵ ਹਾਂ। ਮਹਾਰਾਜ ਤੁਹਾਡੇ ਇਹਨਾਂ ਕੌਤਕਾਂ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ, ਕਿਵੇਂ ਜਾਣ ਸਕਦੇ ਹਾਂ।
ਜਾਣੋ ਆਪ ਸਰਬ ਕੀ ਗਤੀ।
ਮਹਾਰਾਜ ਤੁਸੀਂ ਸਾਰਿਆਂ ਦੀ ਗਤੀ ਜਾਣਦੇ, ਤੁਹਾਨੂੰ ਪਤਾ ਕਿ ਉਹ ਤੀਰ ਕਿੱਥੇ ਗਏ ਨੇ। ਸਾਨੂੰ ਨਹੀਂ ਪਤਾ ਮਹਾਰਾਜ ਉਹ ਤੀਰ ਕਿੱਥੇ ਗਏ ਨੇ, ਅਸੀਂ ਵੇਖ ਕੇ ਵੀ ਆਏ ਹਾਂ, ਲੱਭ ਕੇ ਵੀ ਆਏ ਹਾਂ। ਤੁਸੀਂ ਜਾਣਦੇ ਹੋ ਮਹਾਰਾਜ ਜੀ ਉਹਨਾਂ ਸਰਾਂ ਦੀ ਤੀਰਾਂ ਦੀ ਗਤੀ।
ਬੱਕਰੇ ਕਿਦੋਂ ਥੇਰੇ ਜਿੱਤ ਕੀਤੀ।
ਉਹ ਤੀਰ ਆਕਾਸ਼ ਵਿੱਚ ਕਿਸੇ ਨੇ ਪਕੜ ਲਏ ਨੇ ਜਾਂ ਉੱਥੇ ਕਿਤੇ ਜਾ ਕੇ ਟਿਕ ਗਏ ਨੇ, ਇਹ ਮਹਾਰਾਜ ਜੀ ਤੁਹਾਨੂੰ ਹੀ ਪਤਾ ਹੈ।
ਦੇਖਤ ਰਹੇ ਗਗਨ ਦਿਸ਼ ਸਾਰੇ।
ਅਸੀਂ ਤਾਂ ਆਕਾਸ਼ ਵਿੱਚ ਸਾਰੇ ਵੇਖਦੇ ਰਹੇ ਹਾਂ, ਸਾਡੀ ਸਾਰਿਆਂ ਦੀ ਨਿਗਾਹ ਆਕਾਸ਼ ਵਿੱਚ ਟਿਕੀ ਰਹੀ ਹੈ।
ਪਿਖ ਚਲਤੇ ਪੁਨ ਨਹੀਂ ਨਿਹਾਰੇ।
ਚਲਦੇ ਜ਼ਰੂਰ ਵੇਖੇ ਨੇ ਆਕਾਸ਼ ਵਿੱਚ ਜਾਂਦਿਆਂ, ਪਰ ਮੁੜ ਕੇ ਡਿੱਗਦੇ ਨਹੀਂ ਵੇਖੇ।
ਰਹੇ ਪ੍ਰਤੀਖਤ ਜਾਮ ਬਿਤਾਇਓ।
ਮਹਾਰਾਜ ਅਸੀਂ ਤਾਂ ਕਿੰਨੀ ਦੇਰ ਉਡੀਕਦੇ ਰਹੇ, ਫਿਰ ਥੱਲੇ ਵੀ ਵੇਖ ਕੇ ਜ਼ਮੀਨ ਦੇ ਉੱਤੇ ਵੀ ਲੱਭਦੇ ਰਹੇ ਵੀ ਸ਼ਾਇਦ ਕਿਤੇ ਡਿੱਗੇ ਪਏ ਨਜ਼ਰ ਆ ਜਾਣ।
ਦਿਨ ਆਗਮਨ ਨਹੀਂ ਲੱਖ ਪਾਇਓ।
ਮਹਾਰਾਜ ਉਹਨਾਂ ਤੀਰਾਂ ਦਾ ਆਗਮਨ ਨਹੀਂ ਹੋਇਆ, ਉਹ ਤੀਰ ਮੁੜ ਜ਼ਮੀਨ ਤੇ ਥੱਲੇ ਨਹੀਂ ਆਏ, ਆਕਾਸ਼ ਵਿੱਚ ਗਏ ਹੋਏ।
ਸ਼੍ਰੀ ਮੁਖ ਮੁਸਕਾਵਤ ਮੰਦ ਮੰਦ।
ਮਹਾਰਾਜ ਗੁਰੂ ਕਲਗੀਧਰ ਜੀ ਨੇ ਸੁਣ ਕੇ ਸਿੰਘਾਂ ਦੇ ਬਚਨ ਸਹਿਜੇ ਸਹਿਜੇ ਮੁਸਕੁਰਾ ਰਹੇ ਹਨ।
ਕੈਤ ਪਾਏ ਤੁਮ ਸੁਮਤ ਬਿਲੰਦ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੰਘੋ ਤੁਸੀਂ ਸਿਆਣੇ ਹੋ, ਸੂਝਵਾਨ ਹੋ, ਬੁੱਧੀਮਾਨ ਹੋ,
ਸਗਰੇ ਕਰੀਏ ਭਲੇ ਵਿਚਾਰਨ।
ਤੁਸੀਂ ਸਾਰੇ ਇਸ ਗੱਲ ਨੂੰ ਆਪਣੇ ਮਨ ਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਓ।
ਸਰ ਆਗਮਨ ਨਾ ਪਾ ਕਿਸ ਕਾਰਨ।
ਇਹ ਦੱਸੋ ਵੀ ਤੀਰਾਂ ਦਾ ਹੇਠਾਂ ਆਵਣਾ ਕਿਉਂ ਨਹੀਂ ਹੋਇਆ, ਤੀਰ ਥੱਲੇ ਜ਼ਮੀਨ ਤੇ ਭਲਾ ਕਿਉਂ ਨਹੀਂ ਆਏ। ਤੁਸੀਂ ਇਸ ਗੱਲ ਦੀ ਵਿਚਾਰ ਤਾਂ ਕਰੋ ਨਾ ਕਿ ਉਹ ਜਿਹੜੇ ਤੀਰ ਨੇ ਉਹ ਥੱਲੇ ਕਿਉਂ ਨਹੀਂ ਆਏ।
ਗਏ ਗਹੇ ਕਹਿ ਕਿਤੋਂ ਸਿਧਾਰੇ।
ਤੀਰ ਕਿਸੇ ਨੇ ਪਕੜ ਲਏ ਨੇ ਜਾਂ ਉਹ ਕਿਤੇ ਚਲੇ ਗਏ ਹਨ।
ਜਿਸ ਤੇ ਆਵਤ ਨਹੀਂ ਨਿਹਾਰੇ।
ਜਿਸ ਕਰਕੇ ਤੁਸੀਂ ਉਹ ਤੀਰ ਆਉਂਦੇ ਹੋਏ ਵੇਖੇ ਨਹੀਂ, ਜਿਸ ਕਰਕੇ ਤੁਹਾਨੂੰ ਉਹ ਤੀਰ ਨਜ਼ਰ ਨਹੀਂ ਆਏ।
ਤਬ ਕਰ ਜੋਰ ਖਾਲਸਾ ਕਹੇ।
ਫਿਰ ਖਾਲਸੇ ਨੇ ਹੱਥ ਜੋੜੇ, ਸਿੰਘਾਂ ਨੇ ਹੱਥ ਜੋੜੇ।
ਰਾਵਰ ਸਕਲ ਸਥਲ ਗਤ ਲਹਿ।
ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਤੁਸੀਂ ਸਾਰੀਆਂ ਥਾਵਾਂ ਦੀ ਗਤੀ ਜਾਣਦੇ ਹੋ, ਹਰ ਜਗ੍ਹਾ ਦਾ ਹਰ ਥਾਂ ਦਾ ਤੁਹਾਨੂੰ ਗਿਆਨ ਹੈ, ਕਿੱਥੇ ਕੀ ਵਰਤ ਰਿਹਾ, ਕਿੱਥੇ ਕੀ ਘਟ ਰਿਹਾ, ਕਿੱਥੇ ਕੀ ਹੋ ਰਿਹਾ। ਹੇ ਅੰਤਰਯਾਮੀ ਸਤਿਗੁਰੂ ਤੁਹਾਨੂੰ ਸਭ ਕੁਝ ਪਤਾ ਹੈ।
ਦਾਸਨ ਕੋ ਸਰ ਗਤੀ ਬਖਾਨੋ।
ਹੁਣ ਤੁਸੀਂ ਕਿਰਪਾ ਕਰਕੇ ਦੱਸੋ ਵੀ ਉਹ ਤੀਰ ਕਿੱਥੇ ਗਏ ਨੇ, ਸਾਨੂੰ ਨਹੀਂ ਪਤਾ, ਅਸੀਂ ਤਾਂ ਸੋਚ ਸੋਚ ਕੇ ਹਾਰ ਗਏ ਹਾਂ। ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਦੱਸੋ ਕਿ ਉਹ ਤੀਰਾਂ ਦੀ ਗਤੀ ਕੀ ਹੋਈ ਹੈ।
ਜਿਮ ਕਿਤ ਅਟਕੇ ਪ੍ਰਭੂ ਸੋ ਜਾਣੋ।
ਉਹ ਤੁਸੀਂ ਜਾਣਦੇ ਹੋ ਵੀ ਉਹ ਤੀਰ ਕਿੱਥੇ ਅਟਕ ਗਏ ਨੇ, ਕਿੱਥੇ ਰਹਿ ਗਏ ਨੇ, ਇਹਦੇ ਬਾਰੇ ਮਹਾਰਾਜ ਜੀ ਤੁਸੀਂ ਜਾਣਦੇ ਹੋ।
ਲਾਲਸ ਲਖੀ ਖਾਲਸੇ ਕੇਰੀ।
ਮਹਾਰਾਜ ਜੀ ਨੇ ਜਦੋਂ ਆਪਣੇ ਖਾਲਸੇ ਦੀ ਇਹ ਲਾਲਸਾ ਜਾਣੀ, ਸਿੰਘਾਂ ਦੇ ਮਨਾਂ ਦੀ ਇਹ ਲਾਲਸਾ ਜਾਣੀ।
ਸ਼੍ਰੀ ਮੁਖ ਉਚਰਤ ਭੇਤ ਸਬੇਰੀ,
ਉਸ ਵਕਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਇਹ ਤੁਮ ਕੋ ਦ੍ਰਿਸ਼ਟਾਂਤ ਦਿਖਾਇਓ।
ਮਹਾਰਾਜ ਜੀ ਕਹਿੰਦੇ, ਸਿੰਘੋ ਇਹ ਤੁਹਾਨੂੰ ਅਸੀਂ ਦ੍ਰਿਸ਼ਟਾਂਤ ਵਿਖਾਇਆ, ਉਹ ਤੀਰ ਕਿੱਥੇ ਗਏ ਨੇ ਉਹ ਵੀ ਤੁਹਾਨੂੰ ਦੱਸਦੇ ਆ, ਪਰ ਅਸੀਂ ਇਹ ਤੁਹਾਨੂੰ ਇੱਕ ਦ੍ਰਿਸ਼ਟਾਂਤ ਵਿਖਾਇਆ, ਇੱਕ ਉਦਾਹਰਣ ਦਿੱਤੀ ਹੈ।
ਦਾਸ਼ਟਾਂਤ ਅਬ ਸੁਨੋ ਸੁਹਾਇਓ,
ਦ੍ਰਿਸ਼ਟਾਂਤ ਕੀ ਹੈ ਜਿਹੜਾ ਇਹ ਘਟਿਆ, ਉਹ ਹੁਣ ਤੁਹਾਨੂੰ ਦੱਸਦੇ ਆ, ਉਹ ਹੁਣ ਤੁਹਾਨੂੰ ਸੁਣਾਉਂਦੇ ਆ, ਤੁਸੀਂ ਸੁਣੋ।
ਫਿਰ ਹਮਾਉ ਸੰਗ ਲਾਗੇ ਉਹ ਕਾਨ।
ਮਹਾਰਾਜ ਜੀ ਕਹਿੰਦੇ, ਜਿਹੜੇ ਉਹ ਤੀਰ ਨੂੰ ਪਰ ਲੱਗੇ ਸੀ ਨਾ, ਉਹ ਜਿਹੜੇ ਪਰ ਸਨ, ਖੰਭ ਸਨ, ਹੁਮਾਯੂ ਪੰਛੀ ਦੇ ਸੀ। ਖਾਲਸਾ ਜੀ, ਇੱਕ ਹੁਮਾਯੂ ਪੰਛੀ ਹੁੰਦਾ, ਉਹ ਆਕਾਸ਼ ਵਿੱਚ ਹੀ ਰਹਿੰਦਾ, ਥੱਲੇ ਜ਼ਮੀਨ ਤੇ ਨਹੀਂ ਆਉਂਦਾ। ਇੱਥੋਂ ਤੱਕ ਵੀ ਉਹ ਆਪਣੇ ਬੱਚੇ ਜਿਹੜੇ ਨੇ ਉਹ ਵੀ ਆਕਾਸ਼ ਵਿੱਚ ਹੀ ਦਿੰਦਾ, ਅੰਡੇ ਦਿੰਦਾ, ਉਹ ਅੰਡੇ ਆਕਾਸ਼ ਵਿੱਚ ਹੀ ਉੱਥੇ ਹੀ ਫੁੱਟ ਜਾਂਦੇ ਨੇ, ਉੱਥੇ ਆਕਾਸ਼ ਵਿੱਚ ਹੀ ਰਹਿੰਦੇ ਨੇ, ਥੱਲੇ ਨਹੀਂ ਆਉਂਦੇ। ਮਹਾਰਾਜ ਜੀ ਕਹਿੰਦੇ, ਜਿਹੜੇ ਇਹ ਖੰਭ ਸਨ, ਉਸ ਹੁਮਾ ਪੰਛੀ ਦੇ ਖੰਭ ਸਨ ਜਿਹੜੇ ਤੀਰਾਂ ਦੀਆਂ ਕਾਨੀਆਂ ਨੂੰ ਲੱਗੇ ਹੋਏ ਸਨ।
ਹਮ ਤਨ ਜੋਰ ਤਜਿਓ ਬਰ ਬਾਣ,
ਅਸੀਂ ਉਹ ਬਾਣ, ਉਹ ਤੀਰ ਆਪਣੇ ਤਨਖ ਦੇ ਚੇਲੇ ਤੇ ਚਾੜ ਕੇ ਜੋਰ ਨਾਲ ਛੱਡਿਆ ਹੈ।
ਸੋ ਖਗ ਆਪਣੇ ਦੇਸ਼ ਮਜਾਰਾ,
ਉਹ ਜਿਹੜੇ ਖੰਭ ਨੇ ਉਹ ਤੀਰ ਨੂੰ ਉਸੇ ਦੇਸ਼ ਵਿੱਚ ਲੈ ਗਏ ਨੇ ਜਿਸ ਦੇਸ਼ ਵਿੱਚ ਉਹ ਪੰਛੀ ਰਹਿੰਦਾ ਹੁਮਾਯੂ, ਕਿਉਂਕਿ ਉਹ ਖੰਭ ਉੱਥੋਂ ਆਏ ਸੀ, ਹੁਮਾਯੂ ਪੰਛੀ ਦੇ ਜਿੱਥੋਂ ਆਏ ਸਨ, ਉਹਨਾਂ ਤੀਰਾਂ ਨੂੰ ਉੱਥੇ ਹੀ ਲੈ ਕੇ ਚਲਾ ਗਿਆ ਹੈ।
ਲੇ ਗਮਨਿਓ ਸਰ ਤਰੇ ਨਾ ਡਾਰਾ,
ਉਹਨਾਂ ਤੀਰਾਂ ਨੂੰ ਜਿਹੜੇ ਉਹ ਖੰਭ ਨੇ ਉਸੇ ਦੇਸ਼ ਵਿੱਚ ਲੈ ਗਏ ਨੇ ਜਿੱਥੋਂ ਉਹ ਖੰਭ ਆਏ ਸੀ, ਹੁਮਾਯੂ ਪੰਛੀ ਦੇ ਕੋਲੋਂ ਖੰਭ ਆਏ ਸਨ, ਉਸੇ ਦੇ ਦੇਸ਼ ਵਿੱਚ ਆਕਾਸ਼ ਵਿੱਚ ਉਹਨਾਂ ਤੀਰਾਂ ਨੂੰ ਲੈ ਗਏ, ਇਸ ਕਰਕੇ ਉਹ ਜ਼ਮੀਨ ਤੇ ਨਹੀਂ ਡਿੱਗੇ। ਉਹਨਾਂ ਤੀਰਾਂ ਨੂੰ ਵੀ ਆਪਣੇ ਨਾਲ ਉਹ ਖੰਭ ਜਿਹੜੇ ਨੇ ਉਸ ਹੁਮਾਯੂ ਪੰਛੀ ਦੇ ਦੇਸ਼ ਵਿੱਚ ਲੈ ਕੇ ਚਲੇ ਗਏ ਹਨ।
ਤਿਮ ਗੁਰਬਾਨੀ ਕੇ ਸੰਗ ਲਾਗਾ,
ਮਹਾਰਾਜ ਜੀ ਕਹਿੰਦੇ ਇਹ ਹੈ ਦ੍ਰਿਸ਼ਟਾਂਤ। ਹੁਣ ਜਿਹੜੀ ਗੱਲ ਅਸੀਂ ਦੱਸਣਾ ਚਾਹੁੰਦੇ ਹੋ ਸੁਣੋ। ਮਹਾਰਾਜ ਜੀ ਕਹਿੰਦੇ, ਭਾਈ ਜਿਹੜੀ ਗੁਰਬਾਣੀ ਹੈ ਨਾ, ਇਹ ਸੱਚਖੰਡ ਤੋਂ ਆਈ ਹੋਈ ਤੁਰਕੀ ਬਾਣੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰ ਦਰਗਾਹ ਤੋਂ ਸੱਚਖੰਡ ਤੋਂ ਆਈ ਹੋਈ ਬਾਣੀ ਹੈ। ਇਹ ਗੁਰਬਾਣੀ ਸੱਚਖੰਡ ਤੋਂ ਅਕਾਲ ਪੁਰਖ ਦੇ ਦਰਬਾਰ ਵਿੱਚੋਂ ਆਈ ਹੈ। ਇਸੇ ਤਰ੍ਹਾਂ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ, ਜਿਵੇਂ ਨਾ ਖੰਭਾਂ ਨਾਲ ਤੀਰ ਲੱਗੇ ਤੇ ਖੰਭ ਤੀਰਾਂ ਨੂੰ ਵੀ ਉੱਥੇ ਲੈ ਗਏ ਜਿੱਥੋਂ ਇਹ ਖੰਭ ਆਏ ਸਨ, ਇਸੇ ਤਰ੍ਹਾਂ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ, ਜਿਹੜੇ ਗੁਰਬਾਣੀ ਨਾਲ ਲੱਗ ਕੇ ਰਹਿੰਦੇ ਹਨ,
ਪਠਤ ਸੁਨਤ ਜੋ ਕਰ ਅਨੁਰਾਗਾ,
ਜਿਹੜੇ ਪਿਆਰ ਨਾਲ ਗੁਰਬਾਣੀ ਨੂੰ ਪੜ੍ਹਦੇ ਹਨ, ਪਿਆਰ ਨਾਲ ਗੁਰਬਾਣੀ ਨੂੰ ਸੁਣਦੇ ਹਨ ਔਰ ਗੁਰਬਾਣੀ ਨਾਲ ਅਨੁਰਾਗ ਕਰਦੇ ਹਨ,
ਸੋ ਬਾਣੀ ਪਾਠਕ ਲੈ ਜਾਏ।
ਕਹਿੰਦੇ ਉਹ ਜਿਹੜੇ ਬਾਣੀ ਪਾਠਕ ਕਹਿੰਦੇ ਨੇ, ਪੜ੍ਹਨ ਵਾਲੇ ਜਿਹੜੇ ਇਸ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਮਹਾਰਾਜ ਜੀ ਕਹਿੰਦੇ ਬਾਣੀ ਉੱਥੇ ਹੀ ਲੈ ਜਾਂਦੀ ਆ ਬਾਣੀ ਪੜ੍ਹਨ ਵਾਲੇ ਨੂੰ ਜਿੱਥੋਂ ਬਾਣੀ ਆਈ ਹੈ, ਸੱਚਖੰਡ ਤੋਂ ਆਈ, ਸੱਚਖੰਡ ਹੀ ਲੈ ਜਾਂਦੀ ਹੈ, ਨਿਰੰਕਾਰ ਦੇ ਘਰ ਵਿੱਚ ਹੀ ਲੈ ਜਾਂਦੀ ਹੈ ਜਿੱਥੋਂ ਇਹ ਬਾਣੀ ਆਈ ਹੈ।
ਦੇਸ਼ ਗੁਰੂ ਕਾ ਹਿਰਦਾ ਸੁਹਾਏ,
ਜਿਹੜਾ ਗੁਰੂ ਦਾ ਹਿਰਦਾ ਹੈ, ਉਹ ਦੇਸ਼ ਹੈ, ਉਹ ਜਿੱਥੋਂ ਇਹ ਬਾਣੀ ਉਚਰੀ ਗਈ ਹੈ ਨਾ, ਗੁਰੂ ਦੇ ਹਿਰਦੇ ਚੋਂ ਪੈਦਾ ਹੋਈ ਹੈ ਨਾ, ਇਹ ਬਾਣੀ ਗੁਰੂ ਨਾਨਕ ਸਾਹਿਬ ਦੇ ਹਿਰਦੇ ਚੋਂ ਆਈ ਹੈ, ਤੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੀ ਸੱਚਖੰਡ ਹੈ ਗੁਰੂ ਖਾਲਸਾ ਜੀ। ਉੱਥੋਂ ਇਹ ਬਾਣੀ ਮਹਾਰਾਜ ਜੀ ਦੇ ਹਿਰਦੇ ਵਿੱਚੋਂ ਉਤਪੰਨ ਹੋਈ, ਜਿਹੜੀ ਗੁਰੂ ਦੇ ਹਿਰਦੇ ਰੂਪੀ ਜਿਹੜਾ ਹੈ ਉਹ ਦੇਸ਼ ਹੈ।
ਨਿਜ ਸੰਗੀ ਤੈ ਕਰੇ ਪੁਚਾਵਨ,
ਜਿਹੜੇ ਇਸ ਬਾਣੀ ਦੇ ਨਾਲ ਜੁੜ ਜਾਂਦੇ ਨੇ, ਸਤਿਗੁਰੂ ਜੀ ਉੱਥੇ ਹੀ ਪਹੁੰਚਾ ਦਿੰਦੇ ਨੇ ਜਿੱਥੋਂ ਇਹ ਬਾਣੀ ਆਈ, ਧੁਰ ਦਰਗਾਹ ਤੋਂ ਆਈ ਹੈ।
ਜਹਾਂ ਬਹੁਰ ਨਹੀਂ ਆਵਨ ਜਾਵਨ,
ਸਤਨਾਮ ਸ੍ਰੀ। ਇਹ ਬਾਣੀ ਜਦੋਂ ਉੱਥੇ ਲੈ ਜਾਂਦੀ ਹੈ ਨਾ, ਸੱਚਖੰਡ ਜਿੱਥੇ ਲੈ ਜਾਂਦੀ ਹੈ, ਮਹਾਰਾਜ ਜੀ ਕਹਿੰਦੇ ਉੱਥੋਂ ਫਿਰ ਆਵਾਗੌਣ ਦੇ ਚੱਕਰਾਂ ਚ ਨਹੀਂ ਆਉਣਾ ਪੈਂਦਾ। ਉੱਥੇ ਫਿਰ ਆਵਾਗੌਣ ਨਹੀਂ ਹੁੰਦਾ, ਉੱਥੇ ਫਿਰ ਜਨਮ ਮਰਨ ਨਹੀਂ ਹੁੰਦਾ।
ਸ਼੍ਰੀ ਸਤਿਗੁਰ ਸਨ ਦੇਤ ਮਿਲਾਏ, ਬੜੇ ਆਨੰਦ ਮੈਂ ਰਹੇ ਸਮਾਏ।
ਇਹ ਬਾਣੀ ਸਤਿਗੁਰੂ ਜੀ ਦੇ ਨਾਲ ਮਿਲਾ ਕੇ ਰੱਖ ਦਿੰਦੀ ਹੈ, ਇਹ ਬਾਣੀ ਗੁਰੂ ਨਾਲ ਮਿਲਾ ਕੇ ਰੱਖ ਦਿੰਦੀ ਹੈ, ਔਰ ਗੁਰੂ ਨਾਲ ਮਿਲ ਕੇ ਵੱਡੇ ਭਾਰੀ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਇਸ ਬਾਣੀ ਨਾਲ ਜੁੜਦੇ ਨੇ ਉਹ ਆਨੰਦ ਵਿੱਚ ਸਮਾ ਜਾਂਦੇ ਹਨ।
ਪੰਖੀ ਗੁਰੂ ਸੋ ਪੰਖ ਸ਼ਬਦ ਗਨ,
ਗੁਰੂ ਪੰਖੀ ਹੈ ਯਾਨੀ ਕਿ ਗੁਰੂ ਪੰਛੀ ਹੈ, ਤੇ ਗੁਰੂ ਰੂਪੀ ਪੰਛੀ ਦੇ ਜਿਹੜੇ ਖੰਭ ਨੇ ਉਹ ਗੁਰੂ ਦੇ ਸ਼ਬਦ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਖੀ ਤੁਲ ਨੇ, ਔਰ ਸਤਿਗੁਰਾਂ ਦਾ ਇੱਕ ਇੱਕ ਸ਼ਬਦ ਖੰਭ ਰੂਪ ਹੈ। ਇੱਕ ਇੱਕ ਸ਼ਬਦ ਰੂਪੀ ਖੰਭ ਵੀ ਜੇ ਕਿਸੇ ਨੂੰ ਲੱਗ ਜਾਏ, ਭਾਵ ਜਿਸ ਦੇ ਹਿਰਦੇ ਚ ਵਸ ਜਾਏ, ਉੱਥੇ ਚਲਾ ਜਾਏਗਾ ਜਿੱਥੇ ਗੁਰੂ ਦਾ ਦੇਸ਼ ਹੈ, ਜਿੱਥੇ ਪਰਮੇਸ਼ਰ ਦਾ ਬੈਕੁੰਠ ਧਾਮ ਹੈ। ਹਾਂਜੀ,
ਸਿੱਖ ਸਰ ਸੰਗ ਲਗੇ ਜਿਸ ਕੇ ਮਨ,
ਸਿੱਖ ਰੂਪੀ ਤੀਰ ਦੇ ਨਾਲ ਜਿੱਥੇ ਵੀ ਗੁਰੂ ਦੇ ਸ਼ਬਦ ਰੂਪੀ ਖੰਭ ਲੱਗਣਗੇ,
ਜਨਮ ਮਰਨ ਜੁਗ ਰਾਗ ਔਰ ਦੁਐਸ਼,
ਜਨਮ ਮਰਨ ਰਾਗ ਔਰ ਦੁਐਸ਼ ਇਹ ਜਿਹੜੀਆਂ ਨੇ ਖਤਮ ਹੋ ਜਾਣਗੇ।
ਹਰਖ ਸੋਗ ਕੋ ਜਹਾਂ ਨਾ ਲੇਸ਼,
ਉੱਥੇ ਨਾ ਹਰਖ ਰਹੇਗਾ ਨਾ ਸੋਗ ਰਹੇਗਾ। ਇਹੋ ਜਿਹੀ ਅਵਸਥਾ, ਇਹੋ ਜਿਹੇ ਦੇਸ਼ ਵਿੱਚ ਪਹੁੰਚ ਜਾਏਗਾ ਉਹ ਜਿਹੜਾ ਗੁਰਬਾਣੀ ਪੜ੍ਹੇਗਾ, ਗੁਰਬਾਣੀ ਨਾਲ ਜੁੜੇਗਾ, ਜਿਹਨੂੰ ਗੁਰਬਾਣੀ ਦੇ ਖੰਭ ਲੱਗਣਗੇ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਕਹਿੰਦੇ ਜਿੱਥੇ ਗੁਰਬਾਣੀ ਦਾ ਖੰਭ ਲੱਗ ਗਿਆ ਗੁਰਸਿੱਖ ਨੂੰ, ਉਸ ਦੇਸ਼ ਵਿੱਚ ਲੈ ਜਾਏਗੀ ਗੁਰਬਾਣੀ, ਜਿੱਥੇ ਨਾ ਹਰਖ ਹੈ ਨਾ ਸੋਗ ਹੈ ਨਾ ਦੁੱਖ ਹੈ ਨਾ ਸੁੱਖ ਹੈ। ਇਹੋ ਦੇਸ਼ ਹੈ ਜਿਹਦਾ ਜ਼ਿਕਰ ਮਹਾਰਾਜ ਭਗਤ ਰਵਿਦਾਸ ਜੀ ਵੀ ਕਰਦੇ ਨੇ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਉ, ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਸ਼ਹਿਰ ਉਹ ਦੇਸ਼ ਉੱਥੇ ਉਹ ਪਹੁੰਚ ਜਾਂਦੇ ਨੇ ਜਿੱਥੇ ਨਾ ਦੁੱਖ ਹੈ ਨਾ ਸੁੱਖ ਹੈ। ਉਹ ਅਵਸਥਾ ਵਿੱਚ ਇਹ ਬਾਣੀ ਪਹੁੰਚਾ ਦਿੰਦੀ ਹੈ ਜਿਸਥੇ ਮਹਾਰਾਜ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ। ਐਸੀ ਅਵਸਥਾ ਵਿੱਚ ਜਾ ਕੇ ਟਿਕਾ ਦਿੰਦੀ ਹੈ।
ਗੁਰ ਪੰਖੀ ਕੋ ਵਾਸਾ ਤਾਂ,
ਉੱਥੇ ਗੁਰੂ ਰੂਪੀ ਪੰਖੀ ਦਾ ਵਾਸਾ ਹੈ।
ਇੱਕ ਰਸ ਆਨੰਦ ਉਦਤ ਨਿਤ ਜਹਾਂ,
ਜਿੱਥੇ ਸਦਾ ਇੱਕ ਰਸ ਆਨੰਦ ਉਦਤ ਹੁੰਦਾ ਪ੍ਰਗਟ ਹੁੰਦਾ ਹੈ।
ਜੈ ਪ੍ਰਣਾਮ ਨਾ ਹੋਤ ਕਦਾਈ,
ਜਿੱਥੇ ਪ੍ਰਣਾਮ ਨਹੀਂ ਹੁੰਦਾ ਯਾਨੀ ਕਿ ਰੂਪਾਂਤਰ ਹੋਣਾ ਬਦਲੀ ਤਬਦੀਲੀ। ਇਹਨੂੰ ਵਿਦਵਾਨ ਪ੍ਰਣਾਮੀ ਜਿਹੜੀ ਚੀਜ਼ ਹੁੰਦੀ ਹੈ ਨਾ ਬਦਲ ਜਾਂਦੀ ਉਹ ਖਤਮ ਹੋ ਜਾਂਦੀ ਹੈ। ਇਹ ਸੰਸਾਰ ਪ੍ਰਣਾਮੀ ਹੈ, ਬਦਲਦਾ ਛਿੰਨ ਛਿੰਨ ਚ, ਸਾਡੇ ਸਰੀਰ ਪ੍ਰਣਾਮੀ ਨੇ ਬਦਲਦੇ ਨੇ। ਜਿਹੜੀ ਚੀਜ਼ ਪ੍ਰਣਾਮੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਪਰ ਉੱਥੇ ਪ੍ਰਣਾਮ ਨਹੀਂ ਹੈ ਯਾਨੀ ਕਿ ਉੱਥੇ ਬਦਲੀ ਨਹੀਂ ਹੁੰਦੀ। ਜਿਹੋ ਜਿਹੀ ਅਵਸਥਾ ਹੈ ਉਸੇ ਤਰ੍ਹਾਂ ਦੀ ਬਣੀ ਰਹਿੰਦੀ ਹੈ, ਯੁੱਗਾਂ ਤੱਕ ਬਣੀ ਰਹਿੰਦੀ ਹੈ।
ਤੈ ਸਿੱਖ ਸਰ ਕੋ ਦੇਤ ਪਹੁੰਚਾਈ,
ਉੱਥੇ ਸਿੱਖ ਰੂਪੀ ਤੀਰ ਨੂੰ ਗੁਰਬਾਣੀ ਰੂਪੀ ਖੰਭ ਪਹੁੰਚਾ ਦਿੰਦੀ ਹੈ।
ਤਥਾ ਅਪਰ ਦ੍ਰਿਸ਼ਟਾਂਤ ਸੁਣੀ ਜੈ,
ਇਸੇ ਤਰ੍ਹਾਂ ਹੋਰ ਦ੍ਰਿਸ਼ਟਾਂਤ ਆਪ ਜੀ ਧਿਆਨ ਨਾਲ ਸੁਣੋ।
ਜਿਸ ਕੋ ਜਾਨ ਨਾਮ ਰਸ ਪੀ ਜੈ,
ਜਿਸ ਨੂੰ ਜਾਣ ਕੇ ਤੁਸੀਂ ਨਾਮ ਦੇ ਰਸ ਨੂੰ ਪੀਵੋਗੇ, ਨਾਮ ਦੇ ਰਸ ਨੂੰ ਪੀਣਾ ਹੈ।
ਨਾਮ ਪੰਖ ਨਾਮੀ ਸੋ ਬੇਹੰਗ,
ਮਹਾਰਾਜ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿ, ਇਹ ਨਾਮ ਖੰਭ ਨੇ। ਔਰ ਜਿਹਦਾ ਨਾਮ ਜਪਣਾ ਉਹ ਪੰਛੀ ਹੈ, ਨਾਮੀ ਪਰਮਾਤਮਾ ਉਹ ਪੰਛੀ ਹੈ, ਉਰੇ ਜਿਹੜਾ ਨਾਮ ਹੈ ਇਹ ਖੰਭ ਨੇ ਉਹਦੇ। ਮਹਾਰਾਜ ਜੀ ਦੂਜਾ ਦ੍ਰਿਸ਼ਟਾਂਤ ਦੇ ਰਹੇ ਨੇ, ਕਹਿੰਦੇ ਨਾਮ ਖੰਭ ਨੇ ਔਰ ਜਿਹੜਾ ਨਾਮੀ ਪਰਮਾਤਮਾ ਪਰਮੇਸ਼ਰ ਹੈ ਉਹ ਪੰਛੀ ਹੈ।
ਜੋ ਜਗਿਆ ਸੀ ਲਾਗੇ ਉਹ ਸੰਗ,
ਜਿਹੜਾ ਜਗਿਆ ਸੂ ਨਾਮ ਰੂਪੀ ਖੰਭਾਂ ਨਾਲ ਜੁੜ ਗਿਆ, ਯਾਨੀ ਕਿ ਜਿਹੜਾ ਨਾਮ ਨਾਲ ਜੁੜ ਜਾਂਦਾ ਹੈ,
ਪ੍ਰਾਣ ਅੰਤ ਲੱਗ ਤਿਆਗੇ ਉਹ ਨਾਈ,
ਪ੍ਰਾਣਾ ਦੇ ਅੰਤ ਤੱਕ ਜਿਹੜਾ ਇਸ ਨਾਮ ਦਾ ਤਿਆਗ ਨਾ ਕਰੇ,
ਲਾਗੇ ਉਰੇ ਉਹ ਨਾਮ ਰਸ ਮਾਈ,
ਨਾਮ ਦੇ ਰਸ ਵਿੱਚ ਲੱਗਾ ਰਹੇ, ਨਾਮ ਦੇ ਰਸ ਵਿੱਚ ਜੁੜਿਆ ਰਹੇ,
ਪੰਖ ਨਾਮ ਲੈ ਸਰ ਜਗਿਆ ਸੀ,
ਔਰ ਨਾਮ ਰੂਪੀ ਖੰਭਾਂ ਦੇ ਨਾਲ ਜਿਹੜਾ ਜਗਿਆਸੂ ਜੁੜ ਜਾਂਦਾ ਹੈ,
ਜਾਏ ਮਿਲਾਵਤ ਸ਼੍ਰੀ ਪ੍ਰਭ ਪਾਸੀ,
ਇਹ ਨਾਮ ਉਹਨਾਂ ਨੂੰ ਉੱਥੇ ਪਹੁੰਚਾ ਦਿੰਦਾ ਜਿੱਥੇ ਉਹ ਨਾਮੀ ਦਾ, ਜੈ ਨਾਮੀ ਕੋ ਦੇਸ਼ ਸੁਹਾਵਨ, ਜਿੱਥੇ ਉਹ ਨਾਮੀ ਦਾ ਦੇਸ਼ ਹੈ ਉੱਥੇ ਨਾਮ ਪਹੁੰਚਾ ਦਿੰਦਾ ਹੈ,
ਜੈ ਨਾਮੀ ਕੋ ਦੇਸ਼ ਸੁਹਾਵਨ,
ਜਿੱਥੇ ਉਸ ਨਾਮੀ ਦਾ ਦੇਸ਼ ਹੈ, ਨਾਮੀ ਦਾ ਘਰ ਹੈ, ਉੱਥੇ ਨਾਮ ਪਹੁੰਚਾ ਦਿੰਦਾ ਹੈ,
ਤਾਂ ਕਰੇ ਬਿਨ ਬਿਲਮ ਪਹੁੰਚਾਵਨ,
ਬਿਨਾਂ ਦੇਰੀ ਤੋਂ ਨਾਮ ਉੱਥੇ ਪਹੁੰਚਾ ਦਿੰਦਾ ਜਿੱਥੇ ਪਰਮੇਸ਼ਰ ਦਾ ਨਿਵਾਸ ਹੈ,
ਯਾ ਤੇ ਰਟੋ ਸਦਾ ਗੁਰਬਾਣੀ,
ਇਸ ਕਰਕੇ ਭਾਈ ਸਿੱਖੋ ਨਾਮ ਜਪਿਆ ਕਰੋ, ਗੁਰਬਾਣੀ ਪੜਿਆ ਕਰੋ,
ਜਗਤ ਉਦਾਹਰਨ ਪਰਖ ਨਿਸ਼ਾਨੀ,
ਇਹੀ ਜਗਤ ਤੋਂ ਉਦਾਹਰਨ ਦੀ ਨਿਸ਼ਾਨੀ ਪਰਖ ਲੋ, ਇਹੀ ਉਧਾਰੇਗੀ ਜਗਤ ਚੋਂ,
ਉਠਤ ਬੈਠਤ ਥਿਤ ਕੈ ਚਾਲੇ,
ਉੱਠਦਿਆਂ ਬਹਿੰਦਿਆਂ ਭਾਵੇਂ ਖੜੇ ਹੋ ਤੇ ਭਾਵੇਂ ਚੱਲ ਰਹੇ ਹੋ,
ਪਠੋ ਸ਼ਬਦ ਨਿਤ ਰਹੋ ਸੁਖਾਲੇ,
ਸ਼ਬਦ ਪੜੋ, ਬਾਣੀ ਪੜੋ, ਨਾਮ ਜਪੋ, ਤੁਸੀਂ ਸੁਖਾਲੇ ਹੋ ਜਾਓਗੇ, ਸੁਖੀ ਹੋ ਜਾਓਗੇ,
ਬਹੁਰ ਨਾ ਹੋਏ ਜਗਤ ਮੈਂ ਫੇਰਾ,
ਤੁਹਾਡਾ ਇਸ ਜਗਤ ਵਿੱਚ ਫੇਰਾ ਨਹੀਂ ਹੋਵੇਗਾ,
ਕਰੇ ਉਭਾਰਨ ਗੁਰੂ ਬਡੇਰਾ,
ਗੁਰੂ ਤੁਹਾਨੂੰ ਜਗਤ ਵਿੱਚੋਂ ਉਧਾਰ ਦੇਵੇਗਾ, ਕੱਢ ਲਵੇਗਾ ਬਾਹ ਫੜ ਕੇ,
ਤਿਮਈ ਸਤ ਨਾਮ ਸਿਮਰੀ ਜੈ,
ਇਸੇ ਤਰ੍ਹਾਂ ਤੁਸੀਂ ਸੱਚੇ ਨਾਮ ਦਾ ਸਿਮਰਨ ਕਰੋ,
ਇੱਕ ਵੀ ਸਵਾਸ ਨਾ ਬਿਰਥਾ ਲੀਜੈ,
ਆਪਣਾ ਇੱਕ ਵੀ ਸਵਾਸ ਵਿਅਰਥ ਨਹੀਂ ਲਜਾਣ ਦੇਣਾ, ਨਾਮ ਜਪ ਕੇ ਬਤੀਤ ਕਰਨੇ ਨੇ ਸਵਾਸ,
ਮਨ ਜੇਵਾ ਕੇ ਸੰਗ ਮਿਲਾਏ,
ਮਨ ਤੇ ਜੇਵਾ ਦੋਵਾਂ ਨੂੰ ਇੱਕ ਕਰਕੇ ਜਪਣਾ ਹੈ,
ਰਾਖੇ ਨਿਸ ਦਿਨ ਮੈਂ ਸਮੁਦਾਏ,
ਇਸ ਦਿਨ ਰਾਤ ਦਿਨ ਆਪਣੇ ਹਿਰਦੇ ਵਿੱਚ ਨਾਮ ਵਸਾ ਕੇ ਰੱਖਣਾ ਹੈ,
ਤਿਸ ਕੋ ਅੰਤ ਸਮਾਂ ਜਬ ਆਵੇ,
ਮਹਾਰਾਜ ਜੀ ਕਹਿੰਦੇ ਉਹਦਾ ਜਦੋਂ ਅੰਤਮ ਸਮਾਂ ਆਵੇਗਾ,
ਨਾਮੀ ਹਿਤ ਸਹਾਇਤਾ ਤਾਵੇ,
ਕਹਿੰਦੇ ਫਿਰ ਉਹ ਨਾਮੀ ਪ੍ਰਮਾਤਮਾ ਉਹਦੀ ਸਹਾਇਤਾ ਕਰਨ ਆਵੇਗਾ, ਜਿਹਨੇ ਨਾਮ ਜਪਿਆ ਹੋਵੇਗਾ ਨਾ ਅੰਤ ਵੇਲੇ, ਫਿਰ ਉਹ ਪ੍ਰਮਾਤਮਾ ਉਹਦੀ ਸਹਾਇਤਾ ਵਾਸਤੇ ਆਵੇਗਾ,
ਪੁੰਨ ਪਾਪ ਕੇ ਬੰਧਨ ਸਾਰੇ ਸ਼੍ਰੀ ਕਰਤਾਰ ਤੁਰਤ ਨਿਰਵਾਰੇ,
ਫਿਰ ਉਹ ਪਰਮੇਸ਼ਰ ਕੀ ਕਰੇਗਾ, ਪਾਪ ਪੁੰਨ ਦੇ ਜਿੰਨੇ ਬੰਧਨ ਨੇ ਤੁਰਤ ਹੀ ਇਹ ਕੱਖ ਦੇ ਫੋਰ ਵਿੱਚ ਹੀ ਨਿਵਾਰ ਦੇਵੇਗਾ,
ਨਿਕਟ ਆਪਣੇ ਜਨ ਕਰ ਰਾਖੇ,
ਔਰ ਆਪਣਿਆਂ ਜਨਾਂ ਨੂੰ ਆਪਣੇ ਨੇੜੇ ਕਰਕੇ ਰੱਖੇਗਾ,
ਜਿਸ ਪਦ ਕੋ ਜੋਗੀ ਅਭਿਲਾਖੇ,
ਜਿਸ ਪਦਵੀ ਨੂੰ ਯੋਗੀ ਵੀ ਅਭਿਲਾਖਦੇ ਨੇ ਚਾਹੁੰਦੇ ਹਨ,
ਅਨਕ ਯਤਨ ਤੇ ਸਾਧੈ ਜੋਗ,
ਉਹਦੇ ਵਾਸਤੇ ਸਾਧਨਾ ਕਰਦੇ ਨੇ, ਯੋਗ ਕਰਦੇ ਨੇ,
ਉਹ ਸਪੂਰਨ ਤਨ ਬਿਨ ਰੋਗ,
ਤੇ ਕਹਿੰਦੇ ਉਹ ਆਪਣੇ ਤਨ ਦੇ ਸਹਿਤ ਅਰੋਗ ਹੋ ਕਰਕੇ ਸੰਪੂਰਨ ਕਰਦੇ ਨੇ ਉਸ ਸਾਧਨਾ ਨੂੰ,
ਬ੍ਰਹਮ ਦੁਆਰ ਮੈਂ ਬ੍ਰਿਤੀ ਟਿਕਾਵੇ,
ਬ੍ਰਹਮ ਦੁਆਰ ਦੇ ਵਿੱਚ ਦਸਮ ਦੁਆਰ ਦੇ ਵਿੱਚ ਉਹ ਆਪਣੀ ਬ੍ਰਿਤੀ ਟਿਕਾਉਂਦੇ ਹਨ,
ਜੁਗਤ ਜੋਗ ਕੇ ਰਸ ਕੋ ਪਾਵੇ,
ਔਰ ਜੁਗਤੀ ਤੇ ਯੋਗ ਦੇ ਰਸ ਨੂੰ ਪ੍ਰਾਪਤ ਕਰਦੇ ਹਨ,
ਸੋ ਅਬ ਕਲੀ ਕਾਲ ਮੈਂ ਨਾਈ,
ਮਹਾਰਾਜ ਜੀ ਕਹਿੰਦੇ ਕਲਯੁਗ ਵਿੱਚ ਐਸਾ ਕੋਈ ਯੋਗੀ ਨਹੀਂ ਹੈ ਜਿਹੜਾ ਇਹੋ ਜਿਹੀ ਸਾਧਨਾ ਕਰ ਸਕੇ, ਕਰੜੀ ਸਾਧਨਾ ਕਰ ਸਕੇ,
ਯਾ ਤੇ ਰਮੋ ਨਾਮ ਰਸ ਮਾਈ,
ਇਸ ਕਰਕੇ ਭਾਈ ਤੁਸੀਂ ਨਾਮ ਦੇ ਰਸ ਵਿੱਚ ਰਸੋ, ਇਹ ਸੌਖਾ ਰਸਤਾ ਹੈ,
ਰਹਿਤ ਵੈਰ ਤਨ ਕੀ ਸਭ ਤਰੈ,
ਔਰ ਜਿਹੜੀ ਬਾਹਰ ਦੀ ਰਹਿਤ ਹੈ ਉਹ ਰੱਖੋ ਜਿਹੜੀ ਗੁਰੂ ਨੇ ਦੱਸੀ ਹੈ,
ਜਿਮ ਗੁਰ ਪਨਿਓ ਨਾ ਤਿਸ ਤੇ ਟਰੈ,
ਜਿਵੇਂ ਗੁਰੂ ਨੇ ਕਿਹਾ ਉਹ ਰਹਿਤ ਰੱਖਣੀ ਆ, ਉਹਦੇ ਤੋਂ ਟਾਲ ਮਟੋਲਾ ਨਹੀਂ ਕਰਨਾ,
ਅੰਤਰ ਵਰਤੀ ਨਾਮ ਲਿਵ ਲਾਵੇ।
ਅੰਦਰ ਜਿਹੜੀ ਬਿਰਤੀ ਆ ਉਹ ਨਾਮ ਦੇ ਨਾਲ ਜੋੜ ਕੇ ਰੱਖਣੀ ਹੈ।
ਗੁਰਮੂਰਤ ਕੋ ਹਿਰਦੈ ਬਸਾਵੇ,
ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਚ ਬਸਾਉਣਾ। ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਚ ਬਸਾ ਕੇ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ ਵਾਲੀ ਅਵਸਥਾ ਧਾਰਨ ਕਰਨੀ ਹੈ।
ਪਾਰ ਬ੍ਰਹਮ ਪੂਰਨ ਕਰਤਾਰਾ,
ਉਹ ਪਾਰ ਬ੍ਰਹਮ ਪਰਮੇਸ਼ਰ ਪੂਰਨ ਕਰਤਾਰ ਹੈ।
ਪਰਮੇਸ਼ਰ ਜਗਦੀਸ਼ ਉਧਾਰਾ,
ਪਾਰ ਬ੍ਰਹਮ ਪਰਮੇਸ਼ਵਰ ਸਾਰੇ ਜਗਤ ਦਾ ਈਸ਼ਵਰ ਹੈ।
ਦੀਨ ਬੰਧ ਪ੍ਰਿਯ ਸਿੱਖਨ ਕੇਰਾ,
ਦੀਨਾ ਬੰਧੂ ਹੈ ਔਰ ਆਪਣੇ ਸਿੱਖਾਂ ਦਾ ਪਿਆਰਾ ਹੈ।
ਪ੍ਰਭ ਹਰ ਵਿਆਪੈ ਜੈ ਕੈ ਹੇਰਾ,
ਪ੍ਰਭੂ ਹਰ ਥਾਂ ਤੇ ਵਿਆਪਕ ਹੈ ਜਿੱਥੇ ਕਿੱਥੇ ਵੇਖਿਆ ਜਾ ਸਕਦਾ ਹੈ।
ਅਚੁੱਤ ਮਹਾਪੁਰਖ ਗੁਣ ਖਾਨੀ,
ਅਚੁੱਤ ਹੈ ਮਹਾਪੁਰਖ ਹੈ ਗੁਣਾਂ ਦੀ ਖਾਨ ਹੈ।
ਪਰਮ ਕਿਰਪਾਲ ਪਰਮ ਸੁਖਦਾਨੀ,
ਪਰਮ ਕਿਰਪਾਲੂ ਔਰ ਮਹਾਨ ਸੁਖਦਾਤਾ ਹੈ।
ਨਿਰਭਉ ਨਿਰੰਕਾਰ ਨਿਰਕਾਲ,
ਨਿਰਭਉ ਹੈ ਨਿਰੰਕਾਰ ਹੈ ਔਰ ਸਦਾ ਕਾਲ ਤੋਂ ਰਹਿਤ ਹੈ।
ਨਿਰਗੁਣ ਸਰਗੁਣ ਰੂਪ ਵਿਸ਼ਾਲ,
ਜਿਸਦੇ ਨਿਰਗੁਣ ਤੇ ਸਰਗੁਣ ਦੋਵੇਂ ਵਿਸ਼ਾਲ ਰੂਪ ਹਨ।
ਪ੍ਰਭ ਸੰਭੂ ਨਿਰਭਉ ਸਭ ਸਵਾਮੀ,
ਆਪਣੇ ਆਪ ਤੋਂ ਬਣਿਆ ਸੰਭੂ ਨਿਰਭਉ ਹੈ, ਸਾਰੇ ਜਗਤ ਦਾ ਸਵਾਮੀ ਮਾਲਕ ਹੈ।
ਮਧੂਸੂਦਨ ਨਿਤੇ ਅੰਤਰ ਜਾਮੀ,
ਮਧੂਸੂਦਨ ਬੜਾ ਸੁੰਦਰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਅੰਤਰ ਜਾਮੀ ਹੈ।
ਜਗ ਜੀਵਨ ਜਗ ਰਚਨ ਵਿਧਾਤਾ,
ਜਿਹੜਾ ਸਾਰੇ ਜਗਤ ਦਾ ਜੀਵਨ ਤੇ ਸਾਰੇ ਜਗਤ ਦੀ ਰਚਨਾ ਕਰਨ ਵਾਲਾ ਵਿਧਾਤਾ ਹੈ।
ਨਾਰਾਇਣ ਨਰ ਪਤ ਜਗਦਾਤਾ,
ਜਿਹੜਾ ਨਾਰਾਇਣ ਹੈ, ਨਾਰਾਇਣ ਜਿਹਦੇ ਵਿੱਚ ਵਿਦਿਆ ਦੀ ਰਾਤ ਨਹੀਂ, ਜੋ ਸਾਰੇ ਨਰਾਂ ਦਾ ਪਤੀ ਮਾਲਕ ਮਾਲਕ ਸਵਾਮੀ ਹੈ।
ਦੁਸ਼ਟਨ ਗੰਜਨ ਜਨ ਮਨ ਰੰਜਨ,
ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਔਰ ਆਪਣੇ ਸੇਵਕਾਂ ਅੰਦਰ ਖੇੜਾ ਪੈਦਾ ਕਰਨ ਵਾਲਾ ਹੈ।
ਕਰਤਾ ਪੁਰਖ ਅਨੰਤ ਅਭਜਨ,
ਕਰਤਾ ਪੁਰਖ ਹੈ, ਆਨੰਦ ਦਾਇਕ ਹੈ, ਅਭੰਜਨ ਭੰਨਿਆ ਨਹੀਂ ਜਾ ਸਕਦਾ।
ਸਤ ਰੂਪ ਜੋਤਨ ਕੀ ਜੋਤ,
ਸਤ ਰੂਪ ਹੈ ਔਰ ਜੋਤ ਦੀ ਵੀ ਜੋਤ ਹੈ, ਜਿੰਨੀਆਂ ਜੋਤਾਂ ਨੇ ਖੱਟ ਜੋਤੀਆਂ ਉਹਨਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਪ੍ਰਕਾਸ਼ਕ ਹੈ।
ਜੈ ਸੱਤਾ ਤੇ ਜਗਤ ਉਧੋਤ,
ਜਿਸ ਦੀ ਸੱਤਾ ਤੋਂ ਸਾਰਾ ਜਗਤ ਉਤਪੰਨ ਹੋਇਆ, ਜਿਸ ਦੀ ਸੱਤਾ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ।
ਪਰਮਾਤਮ ਨਰ ਹਰ ਅਬਿਨਾਸ਼ੀ,
ਜੋ ਪਰਮਾਤਮਾ ਹੈ, ਹਰੀ ਹੈ, ਅਬਿਨਾਸ਼ੀ ਵਿਰਾਸ਼ ਤੋਂ ਰਹਿਤ ਹੈ।
ਰੂਪ ਨਾ ਰੰਗ ਨਾ ਘਟ ਘਟ ਵਾਸੀ,
ਜਿਸਦਾ ਨਾ ਰੂਪ ਹੈ ਨਾ ਰੰਗ ਹੈ ਔਰ ਜਿਹੜਾ ਘਟ ਘਟ ਦੇ ਵਿੱਚ ਵਿਆਪਕ ਹੈ।
ਪੁਰਸ਼ੋਤਮ ਪਾਵਨ ਦੁਖਹਾਰੀ,
ਪੁਰਸ਼ੋਤਮ ਉੱਤਮ ਪੁਰਸ਼ ਹੈ, ਪਾਵਨ ਹੈ, ਪੁਰਖ ਹੈ, ਸਾਰਿਆਂ ਵਿੱਚ ਪੂਰਿਆ ਹੋਇਆ ਹੈ।
ਮਹਿਦ ਮਨੋਹਰ ਆਨੰਦਕਾਰੀ,
ਜੋ ਬੜਾ ਭਾਰੀ ਮਨੋਹਰ ਮਨ ਨੂੰ ਹਰ ਲੈਣ ਵਾਲਾ ਔਰ ਭਾਰੀ ਆਨੰਦ ਦੇਣ ਵਾਲਾ ਹੈ।
ਪਦਮਾ ਪਤ ਮਾਧਵ ਗੋਬਿੰਦ,
ਮਾਇਆਪਤੀ ਹੈ ਔਰ ਗੋਬਿੰਦ ਹੈ, ਸਾਰਿਆਂ ਵਿੱਚ ਰਮਿਆ ਹੋਇਆ ਹੈ।
ਵਾਹਿਗੁਰੂ ਸਤ ਗੁਰੂ ਮੁਕੰਦ,
ਵਾਹਿਗੁਰੂ ਸਤ ਗੁਰੂ ਮੁਕਤੀ ਦਾ ਦਾਤਾ ਹੈ।
ਖਲ ਦਲ ਹਰਤਾ ਗਰਭ ਪ੍ਰਹਾਰੀ,
ਜਿਹੜਾ ਮੂਰਖਾਂ ਦਾ ਨਾਸ਼ ਕਰਨ ਵਾਲਾ, ਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਹੈ।
ਰਾਮ ਕ੍ਰਿਸ਼ਨ ਗੋਬਿੰਦ ਮੁਰਾਰੀ,
ਉਸੇ ਨੇ ਰਾਮ ਰੂਪ ਕ੍ਰਿਸ਼ਨ ਰੂਪ ਹੋ ਕੇ ਧਾਰਨ ਕੀਤੇ ਹਨ ਸੰਸਾਰ ਵਿੱਚ, ਉਸੇ ਦੇ ਸਰਗੁਣ ਰੂਪ ਨੇ।
ਗਨ ਜਨਾਰਦਨ ਬਿਖਵਕ ਸੈਨਾ,
ਔਰ ਜਿਹੜਾ ਆਪਣੇ ਗਨਾਂ ਨੂੰ ਸਾਰੇ ਜਨਾਰਦਨ ਸੇਵਕਾਂ ਨੂੰ ਸੁੱਖ ਦੇਣ ਵਾਲਾ ਹੈ।
ਕਲਮਲ ਹਰਤਾ ਪੰਕਜ ਨੈਨਾ,
ਕਲਵਲ ਪਾਪਾਂ ਦੇ ਹਰਨ ਵਾਲਾ ਤੇ ਕਮਲ ਲੈਣ ਵਾਲਾ, ਸੋਹਣੇ ਨੇਤਰਾਂ ਵਾਲਾ ਹੈ।
ਜੋਗੇਸ਼ਵਰ ਕੇ ਧਿਆਨ ਬਸਈਆ,
ਔਰ ਜਿਹੜਾ ਸ਼ਿਵ ਜੀ ਦੇ ਧਿਆਨ ਵਿੱਚ ਵੀ ਵਸਦਾ ਹੈ।
ਸ਼ਿਆਮ ਰੂਪ ਅਨੂਪ ਸੋਹਿਆ,
ਔਰ ਜੋ ਸ਼ਿਆਮ ਰੂਪ ਹੈ ਅਨੂਪ ਉਪਮਾ ਤੋਂ ਰਹਿਤ ਹੈ।
ਖੜਗ ਕੇਤ ਅਸ ਕੇਤ ਨਿਰੰਜਨ,
ਖੜਗ ਕੇਤ ਹੈ ਜਿਹਦਾ ਨਿਸ਼ਾਨ ਤੇਗ ਦਾ ਹੈ, ਜਿਸ ਦਾ ਨਿਸ਼ਾਨ ਖੜਗ ਦਾ ਖੰਡੇ ਦਾ ਹੈ, ਜੋ ਮਾਇਆ ਦੀ ਕਾਲਖ ਤੋਂ ਰਹਿਤ ਨਿਰੰਜਨ ਹੈ।
ਭਗਤਨ ਪ੍ਰੀਏ ਭਵ ਭਿਆਨ ਪ੍ਰਭੰਜਨ,
ਜੋ ਭਗਤਾਂ ਦਾ ਪਿਆਰਾ ਹੈ ਔਰ ਭਾਵ ਭਿਆਨ ਪ੍ਰਭੰਜਨ, ਸਾਰੇ ਸੰਸਾਰ ਦਾ ਨਾਸ ਕਰਨ ਵਾਲਾ, ਪੈਦਾ ਕਰਨ ਵਾਲਾ, ਪਾਲਣ ਵਾਲਾ ਹੈ।
ਮਹਾਕਾਲ ਬੜ ਉਗਰ ਸਰੂਪੰ,
ਕਾਲ ਦਾ ਵੀ ਕਾਲ ਮਹਾਕਾਲ ਸਰੂਪ ਹੈ, ਉਗਰ ਰੂਪ ਵੀ ਆ ਉਹਦਾ, ਭਿਆਨਕ ਰੂਪ ਵੀ ਹੈ।
ਸ਼ਾਹਨ ਸ਼ਾਹ ਭੂਪ ਗਨ ਭੂਪੰ,
ਜਿਹੜਾ ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਰਾਜਾ ਹੈ।
ਇਤਿਆਦਿਕ ਜ ਜੈ ਨਾਮੇ ਅਪਾਰਾ ਕਰ ਵਿਸਤਾਰ ਨਾ ਪਈਅਤ ਪਾਰਾ।
ਇਤਿਆਦਿਕ ਜਿਸ ਦੇ ਇਹ ਨਾਮ ਨੇ ਔਰ ਜਿਸ ਦਾ ਵਿਸਥਾਰ ਇਤਨਾ ਹੈ ਕਿ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਸਿਮਰਨ ਕਰਨ ਲੇਨ ਰਸ ਰਸਨਾ
ਔਰ ਜਿਸ ਦਾ ਸਿਮਰਨ ਕਰਕੇ ਆਪਣੀ ਰਸਨਾ ਨਾਲ ਰਸ ਮਾਣੋ। ਗੁਰੂ ਕਲਗੀਧਰ ਜੀ ਕਹਿੰਦੇ ਉਹਦਾ ਸਿਮਰਨ ਕਰੋ ਜਿਹਦੇ ਸਾਰੇ ਨਾਂ ਦੱਸੇ ਨੇ ਨਾ ਉੱਤੇ, ਕਹਿੰਦੇ ਉਹਦਾ ਸਿਮਰਨ ਕਰਕੇ ਇਹਦਾ ਰਸ ਮਾਣੋ।
ਸਦਾ ਸੁਖੇਨ ਭਰੇ ਜਮ ਬਸਨਾ
ਔਰ ਤੁਸੀਂ ਸਦਾ ਸੁਖੀ ਹੋ ਜਾਓਗੇ, ਜੰਮਾ ਦੇ ਬਸ ਨਹੀਂ ਪਵੋਗੇ।
ਜੋ ਕ੍ਰਿਤ ਕਰੇ ਮਾਨ ਸੋ ਆਛੇ,
ਜੋ ਵੀ ਉਹ ਪਰਮਾਤਮਾ ਕਰਦਾ ਉਹਨੂੰ ਸਤ ਕਰਕੇ ਮਿੱਠਾ ਕਰਕੇ ਮੰਨਣਾ, ਭਾਣਾ ਮੰਨਣਾ, ਹੁਕਮ ਦੇ ਵਿੱਚ ਰਹਿਣਾ ਹੈ। ਹਾਂਜੀ,
ਤਿਸ ਮੈਂ ਰਹੋ ਹਰ ਖਤ ਸੁਖ ਬਾਂਛੇ,
ਉਹਦੇ ਵਿੱਚ ਖੁਸ਼ ਰਹਿਣਾ, ਪ੍ਰਸੰਨ ਰਹਿਣਾ ਪਰਮਾਤਮਾ ਦੀ ਮੌਜ ਵਿੱਚ, ਉਹਦੇ ਹੁਕਮ ਵਿੱਚ।
ਤਨ ਹੰਤਾ ਕੋ ਤਿਆਗਨ ਕਰੀਏ
ਔਰ ਆਪਣੇ ਸਰੀਰ ਦੀ ਜਿਹੜੀ ਹੰਗਤਾ ਇਹਨੂੰ ਤਿਆਗ ਦੇਣਾ, ਤਨ ਹੰਤਾ ਨਹੀਂ ਰੱਖਣੀ, ਸਰੀਰ ਦੀ ਹੰਗਤਾ ਨਹੀਂ ਰੱਖਣੀ।
ਪ੍ਰਭੂ ਰਜਾਏ ਹਰਖ ਅਨੁਸਰੀਏ,
ਪਰਮਾਤਮਾ ਦੀ ਰਜਾ ਵਿੱਚ ਰਹਿਣਾ ਔਰ ਹਰਖ ਵਿੱਚ ਖੁਸ਼ੀ ਵਿੱਚ ਆਨੰਦ ਵਿੱਚ ਰਹਿਣਾ ਹੈ।
ਤੀਨੋ ਸਾਧਨ ਕੇਵਲ ਕੇਰੇ,
ਮਹਾਰਾਜ ਜੀ ਕਹਿੰਦੇ ਇਹੀ ਤਿੰਨ ਸਾਧਨ ਨੇ ਮੁਕਤੀ ਦੇ।
ਸਤਿਗੁਰ ਦਏ ਬਤਾਏ ਵਡੇਰੇ,
ਮਹਾਰਾਜ ਜੀ ਨੇ ਵੱਡਿਆਂ ਸਤਿਗੁਰਾਂ ਨੇ ਵੀ ਇਹੀ ਦੱਸੇ ਨੇ। ਮਹਾਰਾਜ ਜੀ ਕਹਿੰਦੇ ਤਨ ਹੰਤਾ ਤਿਆਗਣੀ ਹੈ, ਨਾਮ ਜਪਣਾ ਹੈ ਔਰ ਭਾਣੇ ਦੇ ਵਿੱਚ ਰਹਿਣਾ। ਇਹ ਤਿੰਨ ਸਾਧਨ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਖਾਲਸੇ ਨੂੰ, ਆਪਣੇ ਸਿੰਘਾਂ ਨੂੰ ਦੱਸੇ ਹਨ।
ਭਾਣਾ ਮਾਨਨ ਹੰਤਾ ਤਿਆਗਨ, ਸਤ ਨਾਮ ਸਿਮਰਨ ਲੇਵ ਲਾਗਨ।
ਕਿਹੜੇ ਨੇ ਉਹ ਤਿੰਨ ਸਾਧਨ ਮੁਕਤੀ ਦੇ? ਭਾਣਾ ਮੰਨਣਾ, ਨਾਮ ਜਪਣਾ ਔਰ ਸਰੀਰ ਦੀ ਹੰਗਤਾ ਨੂੰ ਤਿਆਗਣਾ। ਇਹ ਮੁਕਤੀ ਦੇ ਤਿੰਨ ਰਸਤੇ ਨੇ। ਇਹ ਮੁਕਤੀ ਦਾ ਰਸਤਾ ਹੈ ਭਾਣਾ ਮੰਨਣਾ, ਹੁਕਮ ਚ ਰਹਿਣਾ, ਸਰੀਰ ਦੀ ਹੰਗਤਾ ਨੂੰ ਤਿਆਗਣਾ ਤੇ ਸੱਚੇ ਨਾਮ ਦਾ ਜਾਪ ਜਪਣਾ।
ਇਹੀ ਪਰਮ ਪਦ ਕੋ ਪਹੁੰਚਾਵੇ,
ਇਹੀ ਤੁਹਾਨੂੰ ਪਰਮ ਪਦਵੀ ਤੱਕ ਪਹੁੰਚਾ ਦੇਗਾ, ਸਭ ਤੋਂ ਉੱਤਮ ਪਦਵੀ ਤੱਕ ਪਹੁੰਚਾ ਦੇਵੇਗਾ।
ਕਿਰਪਾ ਕਿਰਪਾ ਜਿਨੋ ਪਰ ਸੋ ਚਲ ਜਾਵੇ,
ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਗੁਰੂ ਦੀ, ਉਹੀ ਇਸ ਰਸਤੇ ਤੇ ਚੱਲਦੇ ਹਨ।
ਵਹਿਰ ਕਿਰਿਆ ਸ਼ਸਤਰ ਨੇ ਅਭਿਆਸ,
ਬਾਹਰ ਦੀ ਜਿਹੜੀ ਕਿਰਿਆ ਉਹ ਸ਼ਸਤਰਾਂ ਦਾ ਅਭਿਆਸ ਰੱਖਣਾ, ਅੰਦਰੋਂ ਇਹ ਅਵਸਥਾ ਹੋਵੇ। ਮਹਾਰਾਜ ਜੀ ਕਹਿੰਦੇ ਅੰਦਰੋਂ ਇਹ ਅਵਸਥਾ ਹੋਵੇ, ਬਾਹਰੋਂ ਸ਼ਸਤਰਧਾਰੀ ਵੀ ਹੋਣਾ, ਸ਼ਸਤਰਾਂ ਦਾ ਅਭਿਆਸ ਵੀ ਕਰਨਾ ਹੈ।
ਪਾਪੀ ਦੁਸ਼ਟਨ ਕਰਨ ਬਿਨਾਸ਼,
ਪਾਪੀ ਹੈ ਦੁਸ਼ਟ ਹੈ ਉਹਦਾ ਵਿਦਾਰਨ ਕਰਨਾ, ਉਹਦਾ ਨਾਸ਼ ਕਰਨਾ ਹੈ।
ਸਤਿਗੁਰ ਕਰੀ ਪਰਮ ਬਖਸ਼ੀਸ਼,
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਰੀ ਬਖਸ਼ਿਸ਼ ਕੀਤੀ ਹੈ।
ਜਗ ਕੇ ਸੁਖ ਮਿਲਬੋ ਜਗਦੀਸ਼,
ਇਹਦੇ ਨਾਲ ਸਾਰੇ ਜਗਤ ਦੇ ਸੁਖ ਤੇ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਵੱਡੇ ਭਾ ਜਾਗੇ ਜਿਨ ਕੇਰੇ, ਚਲੇ ਸੁਮਾਰਗ ਇਸੀ ਅਛੇਰੇ।
ਇਹਨਾਂ ਦੇ ਵੱਡੇ ਭਾਗ ਜਾਗਦੇ ਨੇ, ਉਹੀ ਇਸ ਭਲੇ ਤੇ ਸ੍ਰੇਸ਼ਟ ਮਾਰਗ ਤੇ ਚੱਲਦੇ ਹਨ।
ਜਿਮ ਅਰਜਨ ਸੰਗ ਪਾਖੀ ਗੀਤਾ,
ਕਹਿੰਦੇ ਜਿਵੇਂ ਅਰਜਨ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ।
ਕਰਮ ਫਲਨ ਤੇ ਰਹੋ ਅਤੀਤਾ,
ਕਿਹਾ ਸੀ ਕਿ ਜਿਹੜੇ ਕਰਮ ਕਰ ਪਰ ਕਰਮ ਦੇ ਫਲ ਦੀ ਇੱਛਾ ਨਾ ਰੱਖ, ਇਹ ਉਪਦੇਸ਼ ਦਿੱਤਾ ਸੀ।
ਧਰਮ ਤਰਨ ਆਯੁਧ ਕੋ ਕਰੀਏ,
ਪਰ ਜਿਹੜਾ ਤੇਰਾ ਧਰਮ ਹੈ ਉਹ ਸ਼ਸਤਰ ਧਾਰਨ ਕਰਨ ਦਾ ਧਰਮ ਹੈ, ਇਹ ਵੀ ਨਹੀਂ ਤਿਆਗਣਾ।
ਆਪਣੋ ਸਾਖੀ ਰੂਪ ਵਿਚਰੀਏ,
ਪਰ ਆਪਣਾ ਜਿਹੜਾ ਸਾਖੀ ਰੂਪ ਹੈ, ਜਿਹੜਾ ਤੈਨੂੰ ਤੇਰਾ ਦ੍ਰਿਸ਼ਟਾ ਹੈ, ਜਿਹੜਾ ਤੇਰੇ ਅੰਦਰ ਤੂੰ ਵੇਖ ਰਿਹਾ, ਉਹਨੂੰ ਤੂੰ ਆਪਣਾ ਸਰੂਪ ਕਰਕੇ ਜਾਣਨਾ।
ਤਥਾ ਖਾਲਸੇ ਪ੍ਰਤ ਉਪਦੇਸ਼,
ਉਸੇ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਖਾਲਸੇ ਪ੍ਰਤੀ ਉਪਦੇਸ਼ ਦਿੱਤਾ ਕਿ ਖਾਲਸਾ ਜੀ ਆਪਣਾ ਧਰਮ ਸ਼ਸਤਰਧਾਰੀ ਵੀ ਰੱਖਣਾ, ਪਰ ਤੁਸੀਂ ਆਪਣੇ ਆਪ ਨੂੰ ਸਰੀਰ ਨਹੀਂ ਆਤਮਾ ਰੂਪ ਕਰਕੇ ਜਾਣਨਾ ਹੈ।
ਸਤਨਾਮ ਕੋ ਭਜਨ ਹਮੇਸ਼
ਹਮੇਸ਼ਾ ਸੱਚੇ ਨਾਮ ਦਾ ਭਜਨ ਕਰਨਾ, ਸੱਚੇ ਨਾਮ ਦੀ ਬੰਦਗੀ ਕਰਨੀ ਹੈ।
ਵਹਿਰ ਕਰਮ ਰਣ ਕਰਨ ਮਾਨੇ,
ਬਾਹਰ ਦੇ ਜਿਹੜੀ ਕਿਰਿਆ ਉਹ ਰਣ ਕਰਨਾ, ਜੰਗ ਵੀ ਕਰਨੇ ਨੇ, ਯੁੱਧ ਵੀ ਕਰਨੇ ਹਨ।
ਕਰੋ ਸਦਾ ਸਭ ਬਿਦ ਸੁਖ ਠਾਨੇ,
ਜੇ ਤੁਸੀਂ ਜੰਗ ਯੁੱਧ ਕਰੋਗੇ ਤੇ ਸੰਸਾਰ ਦੇ ਸੁੱਖ ਵੀ ਪ੍ਰਾਪਤ ਹੋਣਗੇ, ਧਰਮ ਦਾ ਨਾਸ ਹੋਵੇਗਾ, ਧਰਮ ਦਾ ਪ੍ਰਕਾਸ਼ ਹੋਵੇਗਾ।
ਕਰੇ ਸ਼ੁੱਧ ਮਨ ਕੀ ਤਜ ਮੈਲ,
ਤੁਸੀਂ ਆਪਣੇ ਮਨ ਦੀ ਮੈਲ ਤਜੋਗੇ, ਇਸ ਤਰ੍ਹਾਂ ਤੁਸੀਂ ਸ਼ੁੱਧ ਰੂਪ ਹੋ ਜਾਓਗੇ, ਨਿਰਮਲ ਰੂਪ ਹੋ ਜਾਓਗੇ, ਪਵਿੱਤਰ ਰੂਪ ਹੋ ਜਾਓਗੇ।
ਗਮਨੇ ਸੰਤ ਭਗਤ ਜਿਸ ਗੈਲ,
ਜਿਸ ਰਸਤੇ ਤੇ ਸੰਤ ਭਗਤ ਜਨ ਗਏ ਨੇ, ਉਸ ਰਸਤੇ ਤੇ ਤੁਸੀਂ ਵੀ ਚੱਲ ਕੇ ਪਹੁੰਚੋਗੇ।
ਸਕਲ ਖਾਲਸੇ ਕੋ ਗੁਰ ਦਇਓ, ਜਿਨ ਕੇ ਭਾਗ ਬੜੇ ਤਿੰਨ ਲਇਓ।
ਇਹ ਉਪਦੇਸ਼ ਮਹਾਰਾਜ ਜੀ ਨੇ ਸਾਰੇ ਖਾਲਸੇ ਨੂੰ ਦਿੱਤਾ ਹੈ। ਜਿਨ੍ਹਾਂ ਦੇ ਵੱਡੇ ਭਾਗ ਨੇ, ਉਹਨਾਂ ਨੇ ਇਸ ਪਵਿੱਤਰ ਉਪਦੇਸ਼ ਨੂੰ ਸਰਵਣ ਕੀਤਾ ਹੈ।
ਕਵੀ ਸੰਤੋਖ ਸਿੰਘ ਗੁਰ ਕੀ ਕਥਾ,
ਮਹਾਂ ਕਵੀ ਕਵੀਰਾਜ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਸਾਹਿਬ ਜੀ ਦੀ ਮੈਂ ਇਹ ਜੋ ਪਵਿੱਤਰ ਕਥਾ ਹੈ।
ਕੀਨ ਬਨਾਵਨ ਮਮ ਮਤ ਜਥਾ,
ਜਿੰਨੀ ਮਤ ਮੈਨੂੰ ਸਤਿਗੁਰਾਂ ਨੇ ਦਿੱਤੀ, ਮੈਂ ਉਹਦੇ ਮੁਤਾਬਕ ਗੁਰੂ ਸਾਹਿਬ ਦੀ ਕਥਾ ਸੁਣਾਈ ਹੈ।
ਚਤੁਰਥ ਰੁੱਤ ਪੂਰੀ ਕਰ ਤਥਾ,
ਖਾਲਸਾ ਜੀ ਹੁਣ ਚੌਥੀ ਰੁੱਤ, ਕਿਉਂਕਿ ਛੇ ਰੁੱਤਾਂ ਨੇ ਤੇ ਛੇ ਰੁੱਤਾਂ ਦੇ ਵਿੱਚੋਂ ਚੌਥੀ ਰੁੱਤ ਜਿਹੜੀ ਆ ਅੱਜ ਸੰਪੂਰਨ ਹੋ ਰਹੀ ਹੈ।
ਲੀਨੋ ਸਾਰ ਜਥਾ ਕ੍ਰਿਤ ਮਥਾ,
ਕਹਿੰਦੇ ਜਿਵੇਂ ਘਿਓ ਮੱਥ ਕੇ ਰੜਕ ਕੇ ਵਿੱਚੋਂ ਘਿਓ ਕੱਢ ਲਈਦਾ ਨਾ, ਕਹਿੰਦੇ ਏਦਾਂ ਗੁਰੂ ਸਾਹਿਬ ਦੀ ਕਥਾ ਵਿੱਚੋਂ ਤੁਸੀਂ ਸਾਰ ਪ੍ਰਾਪਤ ਕਰ ਲੈਣਾ।
ਦਸ ਪਾਤਸ਼ਾਹਾਂ ਕੇ ਸ਼ੁਭ ਚਰਨ,
ਦਸ ਪਾਤਸ਼ਾਹੀਆਂ ਦੇ ਜਿਹੜੇ ਸ਼ੁਭ ਪਵਿੱਤਰ ਚਰਨ ਹਨ।
ਧਰ ਕਰ ਧਿਆਨ ਬਿਘਨ ਕੀਏ ਹਰਨ,
ਮੈਂ ਉਹਨਾਂ ਦਾ ਧਿਆਨ ਧਾਰਨ ਕਰਦਾ ਔਰ ਬਿਘਨਾਂ ਦੇ ਪਰਹਰਨ ਵਾਸਤੇ ਬੇਨਤੀ ਕਰਦਾ ਹਾਂ।
ਅਭਿਲਾਖਾ ਨਿਜ ਪੂਰਨ ਕਰੀ, ਦੁਸ਼ਟਨ ਕੀ ਮਤ ਕਛ ਨਾ ਅਰੀ।
ਕਹਿੰਦੇ ਮੇਰੀ ਅਭਿਲਾਖਾ ਸਤਿਗੁਰਾਂ ਨੇ ਪੂਰਨ ਕੀਤੀ ਹੈ। ਮੈਂ ਉਹਨਾਂ ਦਾ ਇਤਿਹਾਸ ਲਿਖਣਾ ਚਾਹੁੰਦਾ ਸੀ, ਜਿਹੜੇ ਆ ਦੁਸ਼ਟ ਵਿਕਾਰ ਨੇ, ਕਾਮ ਆਦਿਕ ਵਿਘਨ ਆਦਿਕ, ਕਹਿੰਦੇ ਉਹ ਮੇਰੇ ਤੇ ਹਾਵੀ ਨਹੀਂ ਹੋ ਸਕੇ। ਮੈਂ ਸਤਿਗੁਰਾਂ ਦਾ ਇਤਿਹਾਸ ਵਰਣਨ ਕਰ ਰਿਹਾ। ਚੌਥੀ ਰੁੱਤ ਇੱਥੇ ਸਮਾਪਤ ਹੋਈ ਹੈ।